ज्ञान अंजन गुरदिया अज्ञान अंधेर बिनास हर कृपा ते संत भेटिया नानक मन परगास याही कुल ते प्रगट होए ताही कुल को नाम पुन द्वा दस गुरिंड को मेरी है परनाम। परम सत्कार योग उपस्थित हाजरीन सतगुरु जी की साजी ते नवाजी हुई साध संगत जी, मन चित बिरतियां ते अगे ही बहुत एकाग्र हो चुकियां ने। एक बार होर अपने आप नूं एकाग्रता विच लिआउण वास्ते, आपो अपनियां रसना नूं पवित्र करन वास्ते अथवा दास नूं सहयोग देण वास्ते आप सब गज वज के आखो जी धन श्री सतगुरु राम सिंह सच्चे पातशाह जी। कोई रसना धन कहण तों वांझी ना रहे, गुरबाणी दे कीते फैसले अनुसार कि सुन वड्डा अख है सब कोए केवड़ वड्डा डीठा होए, सब गज के आखो जी धन श्री सतगुरु उदय सिंह सच्चे पातशाह जी। आप जी मेले की शुरुआत तो लैके हुण तक नामधारी पंथ रूप जो साडा बाग है, इस बाग दे विच विद्वान रूपी फुल खिड़े हन बहुत गिनती दे। इन्हां फुलां दी जो प्रवचना रूपी खुशबू है आप मान दे आ रहे हो साध संगत जी। अज दे वक्त विच दास नूं हुक्म होया है कुछ अर्जां बेनतियां करन दा, सो हुणे हुणे जहेदार प्रीतम सिंह जी कृपा कर रहे सन नाम दे प्रथाए, उन्हां ने यह दवान लाया है कि नाम सब तो उच्चा ते सुचा है। इथों तक सतगुरु जी लिखते ने, नाम तुल कश अवर ना होए, सिमरत शास्त्र वेद विचारे जपिए नाम जिहे पार उतारे। सिमरत जिन्निया सिमरतियां सताई मनिया गई ने साध संगत जी, चार वेद शेष शास्त्र इत्यादिक, इन्हां ने नाम की जिहड़ी महत्ता कथन कीती है गुरबाणी विच श्री आदि ग्रंथ दे विच एक ओंकार तो लैके 18-10-20 तक नाम की बाबत टंडोरा गुरु साहिबाना ने दिता कि नाम जपो नाम जपो नाम जपो। सो इस करके आपां बड़े वड्डे भागां वाले हाँ जिहड़ा सतगुरु राम सिंह सच्चे पातशाह जी ने प्रवचन किया ना कि मैं अपने सिखां नूं परलोक दे सुख भी इस लोक दे विच देने हन, ਉਹ ਸਾਨੂੰ ਮਿਲ ਰਹੇ ਨੇ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਦੇ ਸਦਕਾ। ਸਭ ਤੋਂ ਪਹਿਲਾਂ ਸਾਨੂੰ ਇਹ ਮਨੁੱਖ ਦੇਹ ਦੀ ਪ੍ਰਾਪਤੀ ਹੋ ਗਈ ਏ, ਗੁਰਸਿੱਖਾਂ ਦੇ ਘਰ ਦਾ ਜਨਮ ਸਾਨੂੰ ਪ੍ਰਾਪਤ ਹੋ ਗਿਆ, ਫਿਰ ਸਤਿਗੁਰੂ ਰਾਮ ਸਿੰਘ ਜੀ ਸਾਨੂੰ ਮਿਲੇ ਨੇ, ਸਤਿਗੁਰੂ ਉਦੇ ਸਿੰਘ ਪਾਤਸ਼ਾਹ ਜੀ ਇਸ ਵੇਲੇ ਵਰਤਮਾਨ ਜੋ ਸੰਸਾਰੀ ਜੀਆਂ ਨੂੰ ਦਰਸ਼ਨ ਦੇ ਕੇ ਨਾਮ ਦਾ ਛੱਟਾ ਦੇ ਕੇ ਇਹ ਸੜਦੇ ਤੇ ਭੁਜਦਿਆਂ ਨੂੰ ਮਨਾਂ ਨੂੰ ਪਾਪ ਸਰ ਸਬਜ ਕਰ ਰਹੇ ਨੇ। ਜੋ ਮੈਂ ਅਰਜ ਕੀਤੀ ਸੀ ਕਿ ਸੁਣ ਵੱਡਾ ਅੱਖ ਹੈ ਸਭ ਕੋਏ ਕੇਵਟ ਵੱਡਾ ਡੀਠਾ ਹੋਏ, ਅਸੀਂ ਗੁਰੂ ਨਾਨਕ ਦਾ ਨਾਮ ਸੁਣਿਆ, ਗੁਰੂ ਪੰਚਮ ਪਾਤਸ਼ਾਹ ਦਾ ਨਾਮ ਸੁਣਿਆ, ਦਸਮ ਪਿਤਾ ਦਾ ਨਾਮ ਸੁਣਿਆ, ਸਤਿਗੁਰੂ ਰਾਮ ਸਿੰਘ ਜੀ ਦਾ ਨਾਮ ਸੁਣਿਆ, ਲੇਕਿਨ ਆਪਾਂ ਪ੍ਰਤੱਖ ਰੂਪ ਦੇ ਵਿੱਚ ਉਹਨਾਂ ਦੇ ਦਰਸ਼ਨ ਤੇ ਨਹੀਂ ਨਾ ਕੀਤੇ। ਸੁਣ ਵੱਡਾ ਅੱਖ ਹੈ ਸਭ ਕੋਏ, ਅਸੀਂ ਸੁਣ ਕੇ ਆਪਣੇ ਗੁਰੂਆਂ ਦੇ ਨਾਂ ਤੇ ਕਹਿੰਦੇ ਸਾਡੇ ਗੁਰੂ ਬੜੇ ਵੱਡੇ ਹੋਏ ਸਨ। ਅਗਲੀ ਪੰਕਤੀ ਦਾ ਅੰਦਾਜ਼ ਏ, ਕੇਵਟ ਵੱਡਾ ਡੀਠਾ ਹੋਏ, ਜਿਹੜੇ ਸਾਡੇ ਸਾਹਮਣੇ ਮੌਜੂਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਦਰਸ਼ਨ ਕੀਤੇ ਨੇ, ਉਹ ਜਾਣਦੇ ਨੇ ਕੈਸਾ ਆਨੰਦ ਸੀ। ਅਸਾਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਕੀਤੇ ਹਨ, ਵਰਤਮਾਨ ਸਤਿਗੁਰੂ ਜੀ ਦੇ ਕਰ ਰਹੇ ਹਾਂ, ਕੇਵਟ ਵੱਡਾ ਡੀਠਾ ਹੋਏ, ਜਿਹੜੇ ਸਾਡੇ ਸਾਹਮਣੇ ਨੇ ਉਹ ਸਤਿਗੁਰੂ ਸਾਡੇ ਕਿੱਡੇ ਵੱਡੇ ਹੋ ਸਕਦੇ ਨੇ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪੂਰਨ ਬੰਧਨ ਯੋਗ ਮੁਕਤ ਭੁਗਤ ਜਸ ਜੁਗਤ ਕੇ ਦਾਤੇ ਸੁਖ ਰਸ ਭੋਗ ਦੇ ਕਥਨ ਅਨੁਸਾਰ ਸਾਧ ਸੰਗਤ ਜੀ, ਇੱਕ ਮੈਂ ਸਾਖੀ ਆਪ ਜੀ ਦੇ ਚਰਨਾਂ ਚ ਰੱਖਣੀ ਚਾਹੁੰਦਾ ਵਾਂ। ਇਸੇ ਨਾਮ ਦੇ ਪ੍ਰਥਾਏ ਜਿਹੜਾ ਪਰਕਰਮ ਜਹੇਦਾਰ ਜੀ ਨੇ ਬੰਨਿਆ ਸੀ ਕਿ ਨਾਮ ਦੇ ਬਰੋਬਰ ਦੀ ਚੀਜ਼ ਸੰਸਾਰ ਚ ਕੋਈ ਹੈ ਨਹੀਂ, ਕਿਸ ਤਰ੍ਹਾਂ ਧਰੂਪ ਭਗਤ ਨੇ ਨਾਮ ਜਪਿਆ, ਕਿਸ ਤਰ੍ਹਾਂ ਉਸ ਨੇ ਅਟਲ ਪਦਵੀ ਜਿਹੜੀ ਹੁਣ ਤੱਕ ਪ੍ਰਾਪਤ ਕੀਤੀ ਹੋਈ ਹੈ। ਸੰਸਾਰ ਵਿੱਚ ਆਣ ਕੇ ਇਨਸਾਨ ਕੋਈ ਵੀ ਪ੍ਰਾਣੀ ਮਾਤਰ ਅਗਰ ਜੇ ਸਾਰੀਆਂ ਵਡਿਆਈਆਂ ਹਾਸਲ ਕਰਨੀਆਂ ਚਾਹੁੰਦਾ ਹੈ, ਇਹ ਮਾਇਆ ਦੇ ਨਾਲ ਨਹੀਂ ਵਡਿਆਈਆਂ ਮਿਲਣਗੀਆਂ, ਜਥੇਬੰਦੀਆਂ ਦੇ ਨਾਲ ਵਡਿਆਈਆਂ ਨਹੀਂ ਸਾਨੂੰ ਮਿਲਣਗੀਆਂ, ਕਿਵੇਂ ਸਾਰੀਆਂ ਵਡਿਆਈਆਂ ਸਾਨੂੰ ਪ੍ਰਾਪਤ ਹੋਣਗੀਆਂ? ਇੱਕੋ ਇੱਕ ਨਾਮ ਨਿਰੋਲ ਜਪਣ ਦੇ ਨਾਲ, ਕਿਉਂਕਿ ਸਭ ਵਡਿਆਈਆਂ ਹਰ ਨਾਮ ਵਿੱਚ, ਹਰ ਗੁਰਮੁਖ ਧਿਆਈ ਹੈ। ਜੇ ਵਸਤ ਮੰਗੀਏ ਸਾਈ ਪਾਈਏ, ਜੇ ਨਾਮ ਚਿੱਤ ਲਾਈਏ, ਨਾਮ ਦੇ ਨਾਲ ਸਾਡੀ ਬਿਰਤੀ ਲੱਗ ਜਾਏ, ਜਿਸ ਚੀਜ਼ ਦੀ ਅਸੀਂ ਪ੍ਰਾਪਤੀ ਕਰਨੀ ਚਾਹਵਾਂਗੇ ਸਾਨੂੰ ਉਹ ਹੋ ਜਾਏਗੀ ਗੁਰਾਂ ਦੀ ਕਿਰਪਾ ਦੇ ਸਦਕਾ। ਤਾਂ ਇੱਕ ਵਾਰ ਦਾ ਜ਼ਿਕਰ ਹੈ ਕਿ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਗਰੀਬ ਨਿਵਾਸ ਜੀ ਆਨੰਦਪੁਰ ਦੀ ਧਰਤੀ 'ਚ ਬਹਿ ਕੇ ਸੋਭਾ ਪਾ ਰਹੇ ਹਨ। ਸੰਗਤਾਂ ਆਉਂਦੀਆਂ ਨੇ, ਭੇਟਾ ਰੱਖ ਕੇ ਮਨੋਕਾਮਨਾ ਪੂਰਨ ਕਰ ਰਹੀਆਂ ਨੇ ਸਾਧ ਸੰਗਤ ਜੀ, ਕਿਉਂਕਿ ਜਿੱਤੜੇ ਫਲ ਮਨ ਬਾਂਛੀਏ ਤਿੱਤੜੇ ਸਤਿਗੁਰ ਪਾਸ, ਜਿੰਨੇ ਵੀ ਫਲਾਂ ਦੀ ਅਸੀਂ ਪ੍ਰਾਪਤੀ ਕਰਨੀ ਚਾਹਵਾਂਗੇ ਸਾਨੂੰ ਉਹ ਫਲ ਪ੍ਰਾਪਤ ਹੋ ਜਾਣਗੇ। ਇੱਥੋਂ ਤੱਕ ਗੁਰਾਂ ਦੀ ਬਾਬਤ ਜ਼ਿਕਰ ਕੀਤਾ ਹੈ ਕਿ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ, ਸਾਰੇ ਸੁਖਾਂ ਦੀ ਪ੍ਰਾਪਤੀ ਕਰਾ ਦੇਣ ਵਾਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰੂ ਦਸਮ ਪਾਤਸ਼ਾਹ ਜੀ ਆਨੰਦਪੁਰ ਦੀ ਜਗ੍ਹਾ ਵਿੱਚ ਬਹਿ ਕੇ ਸਿੱਖ ਸੰਗਤਾਂ ਦੇ ਵਿੱਚ ਸੋਭਾ ਪਾ ਰਹੇ ਨੇ ਤੇ ਦਰਸ਼ਨ ਦਿਦਾਰੇ ਦੇ ਰਹੇ ਨੇ। ਗੁਰੂ ਕੇ ਦਰਸ ਹੇਤ ਆਏ ਤੇ ਸਮੇਂ ਸਿੱਖ, ਦੇਖਵੇ ਕੋ ਭਗਤ ਅੰਕੁਰ ਹੋਏ ਆਵਈ, ਪ੍ਰਤੀਤ ਸੋ ਪ੍ਰੇਮ ਸੋ ਪ੍ਰਤੀਤ ਕਰੇ, ਦਰਸ ਹਜੂਰ ਕੋ ਤਾਤਕਾਲ ਫਲ ਮਨ ਬਾਂਸ਼ਤ ਕੋ ਪਾਵਈ, ਬੈਠੇ ਰਹੇ ਕੇਤੇ ਕਾਲ ਸ੍ਰੀ ਗੁਰੂ ਕਿਰਪਾਲ, ਮਹਾਂ ਸੰਗਤ ਨਿਹਾਲ ਕਰੇ ਦਰਸ ਦਿਖਾਵਈ, ਦਾਸ ਔਰ ਭਾਵੀ ਆਨੰਦ ਉਪਜਾਵੀ, ਬਦਨ ਬਿਕਸਾਵੀ ਸੋ ਸ਼ਬਦ ਤੇ ਸੁਹਾਵੀ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸੂਰ ਪ੍ਰਕਾਸ਼ ਦੀ ਕਥਾ ਦੇ ਵਿੱਚ ਉਹਨਾਂ ਦੇ ਉੱਥੇ ਬੈਠਿਆਂ ਦਾ ਏਦਾਂ ਅਲੰਕਾਰ ਜਿਹੜਾ ਖਿੱਚਿਆ ਆਪਣੀ ਕਲਮ ਦੇ ਨਾਲ ਕਾਨੀ ਬੰਦ ਕੀਤਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ 'ਚ ਬਹਿ ਕੇ ਸੁਸ਼ੋਭਿਤ ਹੋ ਰਹੇ ਨੇ, ਸੰਗਤਾਂ ਆਉਂਦੀਆਂ ਨੇ ਨਤਮਸਤਕ ਹੋ ਕੇ ਕਾਮਨਾ ਪੂਰਨ ਕਰਾਉਂਦੀਆਂ ਨੇ, ਭੇਟਾ ਰੱਖਦੀਆਂ ਨੇ ਸਾਧ ਸੰਗਤ ਜੀ। ਸੋ ਇਸ ਕਰਕੇ ਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਉਹਨਾਂ ਦਾ ਮਨ ਜਿਹੜਾ ਠੰਡਾ ਤੇ ਸ਼ਾਂਤ ਹੋ ਜਾਂਦਾ ਹੈ, ਜਿਸ ਮਿਲਿਆ ਮਨ ਹੋਏ ਆਨੰਦ। ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨਸ ਜਾਏ ਹਰ ਪਰਮ ਪਦ ਲਈਐ, ਜਿਹੜੀ ਮਨ ਦੀ ਭਾਵ ਵਖੇਵਤਾ ਦੁਬਧਾ ਹੈ ਇਹ ਦੂਰ ਹੋ ਜਾਂਦੀ ਗੁਰਾਂ ਦਾ ਦਰਸ਼ਨ ਕਰਨ ਦੇ ਨਾਲ। ਪੂਰਨ ਸਤਿਗੁਰਾਂ ਦਾ ਜਦੋਂ ਦਰਸ਼ਨ ਸਾਨੂੰ ਹੋ ਜਾਂਦਾ ਹੈ, ਸਾਡੇ ਅੰਦਰ ਦਾ ਜਿਹੜਾ ਅਗਿਆਨ ਹੈ, ਅਗਿਆਨਤਾ ਦਾ ਹਨੇਰਾ ਜਿਹੜਾ ਉਹ ਖੰਭ ਲਾ ਕੇ ਉੱਡ ਜਾਂਦਾ ਸਾਧ ਸੰਗਤ ਜੀ, ਪੂਰੇ ਗੁਰਾਂ ਦੀ ਨਿਸ਼ਾਨੀ ਇਹ ਹੈ। ਜਿਸ ਕਰਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਓ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਸੋ ਇਸ ਕਰਕੇ ਆਪ ਰਸਨਾ ਕਰਕੇ ਨਾਮ ਜਪੋ ਸਾਧ ਸੰਗਤ ਜੀ, ਸਰਵਣਾ ਕਰਕੇ ਗੁਰਾਂ ਦਾ ਹਰਜਾ ਸਰਵਣ ਕਰੀਏ ਸੁਣੀਏ। ਦਾਸ ਅਰਜ ਬੇਨਤੀ ਕਰ ਰਿਹਾ ਹੈ, ਨਿਤ ਨੇਮ ਨੇਮ ਜੋ ਇਹ ਹੁੰਦਾ ਏ ਪ੍ਰੇਮ ਨਾਲ, ਮਹਿਮਾ ਕਿਹੜੀ ਕਲਮ ਨਾਲ ਲਿਖਾਂ ਇਸ ਨੇਮ ਦੀ, ਹੱਥਾਂ ਵਿੱਚ ਮਾਲਾ ਚੱਲੇ ਤੇ ਮੁੱਖ ਵਿੱਚ ਜੀਭਾ ਹੱਲੇ, ਮਾਈ ਭਾਈ ਬਣੇ ਸਭ ਮੂਰਤੀ ਪ੍ਰੇਮ ਦੇ। ਇੱਕ ਬ੍ਰਹਮਾ ਦਾ ਪੁੱਤਰ ਫਿਰ ਨਾਰਦ ਹੋਇਆ ਹੈ, ਉਹਨੇ ਸੋਚਿਆ ਕਿ ਦਸਮ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਸੰਗਤਾਂ ਨੂੰ ਦਰਸ਼ਨ ਦਿਦਾਰੇ ਦੇ ਰਹੇ ਨੇ, ਕਿ ਮਨਾ ਤੂੰ ਵੀ ਚੱਲ ਕੇ ਉਹਨਾਂ ਦਾ ਦਰਸ਼ਨ ਕਰ, ਤੇਰਾ ਵੀ ਅਗਿਆਨਤਾ ਦਾ ਹਨੇਰਾ ਕਿਤੇ ਦੂਰ ਹੋ ਜਾਏ। ਉਹਨੇ ਮਨ ਦੇ ਵਿੱਚ ਇਹ ਗੱਲ ਸੋਚੀ ਕਿ ਮਹਾਂਪੁਰਖਾਂ ਦੇ ਕੋਲ ਜਦੋਂ ਜਾਣਾ ਹੁੰਦਾ ਹੈ ਨਾ, ਖਾਲੀ ਹੱਥ ਲੈ ਕੇ ਨਹੀਂ ਜਾਣਾ ਚਾਹੀਦਾ, ਉਹਦਾ ਵੀ ਜਿਹੜਾ ਡੇਰਾ ਆਕਾਸ਼ ਮਾਰਗ 'ਚ ਹੁੰਦਾ ਹੈ। ਉਸ ਨਾਰਦ ਦਾ ਉਹਨੇ ਸੋਚਿਆ ਕਿ ਗੁਰੂ ਸਾਹਿਬਾਨ ਨੂੰ ਹੋਰ ਕਿਸੇ ਪਦਾਰਥ ਦੀ ਕਮੀ ਨਹੀਂ, ਚਾਰੇ ਦੇ ਚਾਰੇ ਪਦਾਰਥ ਸਤਿਗੁਰਾਂ ਦੇ ਕੋਲ ਨੇ, ਧਰਮ ਅਰਥ ਕਾਮ ਮੋਖ, ਇਹ ਦਿੱਤੇ ਨੇ ਬਾਹਰ, ਉਹ ਤੇ ਆਈਆਂ ਸਿੱਖ ਸੰਗਤਾਂ ਨੂੰ ਦਿੰਦੇ ਨੇ ਇਹ ਪਦਾਰਥ, ਕੋਈ ਕਮੀ ਨਹੀਂ, ਪਰ ਮੈਂ ਚੀਜ਼ ਕਿਹੜੀ ਲੈ ਕੇ ਜਾਵਾਂ ਸਤਿਗੁਰਾਂ ਦੇ ਕੋਲ, ਵਡਮੁੱਲੀ ਹੋਵੇ, ਕੀਮਤ ਵਾਲੀ ਹੋਵੇ ਭਾਵੇ ਕਹਿਣ ਦਾ, ਤੇ ਮੇਰਾ ਗਿਆ ਉੱਥੇ ਸਫਲ ਵੀ ਹੋ ਜਾਏ। ਉਹਨੇ ਮਨ ਨਾਲ ਸੋਚਿਆ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਜੰਗ ਯੁੱਧ ਦੇ ਬੜੇ ਸ਼ੌਕੀਨ ਨੇ, ਹੋ ਨਾ ਸਕੇ ਮੈਂ ਹਮਾਉਂ ਪੰਛੀ ਦੇ ਖੰਭ ਲੈ ਜਾਂ, ਜਿਹਦਾ ਡੇਰਾ ਸਦਾ ਆਕਾਸ਼ ਵਿੱਚ ਹੋਇਆ ਕਰਦਾ, ਜਦੋਂ ਮੈਂ ਇਹ ਖੰਭ ਲਿਜਾ ਕੇ ਉਹਨਾਂ ਦੇ ਅੱਗੇ ਰੱਖਾਂਗਾ ਨਾ, ਉਹ ਆਪਣੇ ਤੀਰਾਂ ਦੇ ਨਾਲ ਲਾਉਣਗੇ, ਜਦੋਂ ਚਿੱਲੇ ਤੇ ਪਾ ਕੇ ਕਮਾਨ ਵਿੱਚ ਪਾ ਕੇ ਤੰਦੀ ਦੇ ਕੇ ਤੀਰਾਂ ਨੂੰ ਛੱਡਣਗੇ, ਅੱਗੇ ਜਾ ਕੇ ਛੇਤੀ ਨਾਲ ਵਿੰਨ ਕੇ ਰੱਖ ਦੇਣਗੇ। ਮਨ ਦੇ ਨਾਲ ਵਿਚਾਰ ਕਰਕੇ ਉਸ ਨਾਰਦ ਨੇ ਹਮਾਉਂ ਖੰਭਾਂ ਦੇ ਜਿਹੜੇ ਪੰਛੀ ਦੇ ਜਿਹੜੇ ਖੰਭ ਲੈ ਲਏ ਹਮਾਉਂ ਪੰਛੀ ਦੇ, ਉਹ ਇਕੱਠੇ ਕਰਕੇ ਤੇ ਲੈ ਕੇ ਆਉਂਦਾ ਹੈ ਮਾਤਲੋਕ ਦੀ ਧਰਤੀ ਵਿੱਚ, ਦਸਮ ਪਾਤਸ਼ਾਹ ਦੇ ਚਰਨਾਂ 'ਚ ਆਣ ਕੇ ਹਾਜ਼ਰ ਕਰ ਦਿੱਤੇ ਨੇ। ਜਦੋਂ ਵੇਖਿਆ ਦਸਮ ਪਿਤਾ ਨੇ ਕਿ ਆਓ ਰਾਜਰਿਖੀ ਜੀ, ਤੁਹਾਡੇ ਜੈਸੇ ਮਹਾਂਪੁਰਸ਼ਾਂ ਦਾ ਤੇ ਦਰਸ਼ਨ ਹੀ ਕਰ ਲੈਣਾ ਦੁਰਲੱਭੇ, ਤੇ ਇਹ ਖੰਭਾਂ ਦੀ ਖੇਚਲ ਤੁਸੀਂ ਕਿਉਂ ਲਿਆਉਣ ਦੀ ਕੀਤੀ? ਉਸਨੇ ਫਿਰ ਆਖਿਆ, ਮਹਾਰਾਜ ਇਹ ਨੀਤੀ ਦਾ ਕਥਨ ਹੈ, ਕਿ ਰਾਜ ਵੈਦ ਗੁਰ ਜੋਤਸ਼ੀ ਇਨ ਕੇ ਪਾਸ ਜੇ ਜਾਏ ਖਾਲੀ ਹੱਥ ਨਾ ਜਾਈਏ ਫਲ ਦੀਏ ਫਲ ਪਾਏ ਰਿਗਤ ਪਾਨ ਪਰਸੈ ਨਹੀਂ ਭੂਪ ਪਿਖਕ ਗੁਰਦੇਵ ਫਲ ਦੀਏ ਫਲ ਪਾਈਏ ਫਲੇ ਨਾ ਫਲ ਬਿਨ ਸੇਵ ਭਾਵਨਾ ਦੇ ਨਾਲ ਇੱਕ ਕੌਡੀ ਵੀ ਸਿੱਖ ਗੁਰਾਂ ਦੇ ਦਰ ਘਰ ਚਰਨਾਂ ਵਿੱਚ ਅਰਪਣ ਕਰ ਦਿੰਦਾ ਹੈ ਤੇ ਸਾਰੇ ਦੇ ਸਾਰੇ ਸੁੱਖ ਨੌ ਨਿੱਧਾਂ ਅਠਾਰਾਂ ਸਿੱਧਾਂ ਦੀ ਜੋ ਅਸੀਂ ਗਿਣਤੀ ਕਰਨੇ ਆ ਉਹ ਸਤਿਗੁਰ ਸੱਚੇ ਪਾਤਸ਼ਾਹ ਜੀ ਆਏ ਸਵਾਲੀ ਆਏ ਸਿੱਖ ਦੂਤ ਤੋਂ ਵਾਰ ਦਿੰਦੇ ਨੇ ਪ੍ਰਾਪਤ ਕਰਵਾ ਦਿੰਦੇ ਨੇ। ਭਾਈ ਗੁਰਦਾਸ ਜੀ ਇੱਕ ਥਾਂ ਪੰਗਤੀ ਦਾ ਜ਼ਿਕਰ ਕਰਦੇ ਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਹੇ ਗੁਰ ਸਰਬਨ ਦਾਨ ਦਾਨ ਦੇਤ ਹੈ। ਸਾਰੇ ਜਿਹੜੇ ਸੁੱਖ ਨੇ ਭਾਵ ਨੌ ਨਿੱਧਾਂ ਅਠਾਰਾਂ ਸਿੱਧਾਂ ਵਾਲੇ ਕੋਈ ਵੀ ਅਦੇ ਵਸਤੂ ਸਤਿਗੁਰੂ ਆਪਣੇ ਸਿੱਖ ਦੇ ਕੋਲੋਂ ਲੁਕਾ ਕੇ ਨਹੀਂ ਰੱਖੇਗਾ ਜੇ ਸਿੱਖ ਦੇ ਅੰਦਰ ਸ਼ਰਧਾ ਤੇ ਭਾਵਨਾ ਹੈ। ਅਸੀਂ ਯੋਗ ਸਾਧਨਾ ਸਾਧਨੇ ਆ, ਜਪ ਤਪ ਕਰਨੇ ਆ, ਪਾਠ ਪੂਜਾ ਕਰਨੇ ਆ, ਇਹ ਸਾਡੇ ਫਲੀ ਪੂਤ ਤਾਂ ਹੀ ਹੋਣਗੇ ਸਾਧ ਸੰਗਤ ਜੀ ਜੇ ਸਤਿਗੁਰਾਂ ਦੇ ਚਰਨਾਂ ਦੇ ਪ੍ਰਤੀ ਸਾਡੇ ਅੰਦਰ ਦੀ ਸ਼ਰਧਾ ਤੇ ਭਾਵਨਾ ਬਣੀ ਰਹੇਗੀ, ਪ੍ਰਤੀਤ ਬਣੀ ਰਹੇਗੀ, ਬਚਨਾਂ ਦੇ ਪਰਥਾਏ ਚਰਨਾਂ ਦੇ ਪ੍ਰਤੀ ਪ੍ਰੀਤੀ ਬੱਜੀ ਰਹੇਗੀ, ਨਿਸ਼ਚਾ ਤੇ ਭਰੋਸਾ ਸਾਡਾ ਸਦਾ ਵਾਸਤੇ ਬਣਿਆ ਰਹੇਗਾ, ਸਾਡੇ ਜਪ ਤਪ ਪਾਠ ਪੂਜਾ ਭਜਨ ਬੰਦਗੀ ਜੋ ਅਸੀਂ ਕਰਨੇ ਆ ਸਾਡੇ ਸਫਲਤਾ ਪੂਰਵਕ ਹੋ ਜਾਣਗੇ। ਹਿਰਦੇ ਰਾਮ ਕਵੀ ਨੇ ਇੱਕ ਥਾਂ ਜ਼ਿਕਰ ਕੀਤਾ ਹਨੂੰਮਾਨ ਨਾਟਕ ਦੀ ਕਥਾ ਦੇ ਵਿੱਚ, ਉਹ ਲਿਖਦੇ ਨੇ ਜੈਸੇ ਜੋਗ ਜਗ ਤਪ ਤੀਰਥ ਅਨੇਕ ਜਪ ਪ੍ਰੇਮ ਕੇ ਭਜਨ ਬਿਨ ਕਾਂਕੇ ਕਾਮ ਆਏ ਹੈ। ਕਿਸੇ ਅਰਥ ਇਹ ਲੱਗਣਗੇ ਜੋ ਕੁਝ ਅਸੀਂ ਕਰ ਰਹੇ ਹਾਂ ਪਰ ਜੇ ਅੰਦਰ ਸਾਡੇ ਪ੍ਰੇਮ ਨਹੀਂ ਗੁਰਾਂ ਦੇ ਪ੍ਰਤੀ ਸ਼ਰਧਾ ਤੇ ਭਾਵਨਾ ਨਹੀਂ। ਦਾਸ ਅੱਗੇ ਵੀ ਅਰਜ ਕਰਿਆ ਕਰਦਾ ਹੈ ਕਿ ਜਿਸ ਤਰ੍ਹਾਂ ਭਾਵ ਇਹ ਕਹਿਣ ਦਾ ਇੱਕ ਸਿਫਰ ਲਿਖ ਦਿੱਤੀ ਜਾਂਦੀ ਹੈ ਉਹ ਕੋਈ ਮੁੱਲ ਨਹੀਂ ਆਪਣਾ ਪਵਾਵੇਗੀ, ਦੂਸਰੀ ਹੋਰ ਇੱਕ ਨਾਲ ਲਿਖ ਦਈਏ ਉਹਦਾ ਮੁੱਲ ਨਹੀਂ ਪਵੇਗਾ, ਤੀਸਰੀ ਹੋਰ ਲਾ ਦਈਏ ਸਿਫਰ ਉਹ ਮੁੱਲ ਨਹੀਂ ਪਵਾਏਗੀ, ਜਿੰਨੀਆਂ ਮਰਜ਼ੀ ਸਿਫਰਾਂ ਲਾ ਦਈਏ ਲਿਖ ਦਈਏ ਲੈਣਾ ਦੀਆਂ ਲੈਣਾ ਲਾ ਦਈਏ ਆਪਾਂ ਉਹਨਾਂ ਸਿਫਰਾਂ ਦਾ ਇੱਕ ਕੌਡੀ ਮੁੱਲ ਨਹੀਂ ਪਵੇਗਾ। ਸਾਰੀਆਂ ਸਿਫਰਾਂ ਦਾ ਮੁੱਲ ਪੈਣਾ ਕਦੋਂ ਸ਼ੁਰੂ ਹੋ ਜਾਏਗਾ ਸਾਧ ਸੰਗਤ ਜੀ? ਜਦੋਂ ਸਾਰੀਆਂ ਸਿਫਰਾਂ ਲਿਖੀਆਂ ਦੇ ਅੱਗੇ ਇੱਕ ਏਕਾ ਲਾ ਦਿਆਂਗੇ ਨਾ ਹਰ ਇੱਕ ਸਿਫਰ ਦਾ ਮੁੱਲ 10 ਗੁਣਾ ਪੈਣਾ ਸ਼ੁਰੂ ਹੋ ਜਾਏਗਾ। ਨਾਲ ਦੀ ਸਿਫਰ ਏਕੇ ਦੀ 10 ਅਖਵਾਏਗੀ, ਉਦੋਂ ਨਾਲ ਦੀ 100 ਹੋ ਜਾਏਗੀ, 1000, 10,000, ਫਿਰ ਏਦਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਨੀਲਾਂ ਪਦਮਾਂ ਤੱਕ ਗਿਣਤੀ ਚਲੇ ਜਾਂਦੀ ਜੋ ਗਿਣੀ ਵੀ ਨਹੀਂ ਜਾ ਸਕਦੀ। ਇਸ ਕਰਕੇ ਏਕਾ ਲੱਗਾ ਤੇ ਸਿਫਰਾਂ ਦਾ ਮੁੱਲ ਪਿਆ। ਏਕਾ ਕੀ ਇਹ ਸ਼ਰਧਾ ਤੇ ਭਾਵਨਾ? ਸਾਧ ਸੰਗਤ ਜੀ ਜੋ ਹੈ ਲਕਸ਼ਮਣ ਉਹ ਮੂਰਛਾ ਹੋਇਆ ਪਿਆ ਹੈ, ਰਾਮ ਚੰਦਰ ਜੀ ਆਸਨ ਵਿਛਾ ਕੇ ਬੈਠ ਗਏ ਨੇ, ਹਨੂੰਮਾਨ ਆਇਆ ਹਨੂੰਮਾਨ ਨੂੰ ਉਲਾਮਾ ਦਿੱਤਾ ਹੈ, ਹਨੂੰਮਾਨਾ ਤੂੰ ਲਛਮਣ ਨੂੰ ਛੱਡ ਕੇ ਮੈਦਾਨੇ ਜੰਗ ਨੂੰ ਛੱਡ ਕੇ ਤੁਰ ਗਿਆ ਦੂਰ, ਜਿਸ ਕਰਕੇ ਇਹਨੂੰ ਹਥਿਆਰ ਲੱਗ ਗਿਆ ਰਾਵਣ ਦਾ, ਇਹ ਮੂਰਛਾ ਹੋਇਆ ਪਿਆ ਹੈ, ਇਹ ਇਕੱਲਾ ਅੱਗੇ ਲੱਗਦਾ ਸੀ ਤੁਸੀਂ ਸਾਰੇ ਮਗਰ ਸੌ। ਏਕੇ ਵਾਲੀ ਗੱਲ ਜੋ ਦਾਸ ਅਰਜ ਕਰ ਰਿਹਾ ਆਪ ਜੀ ਅੱਗੇ, ਇਹ ਇਕੱਲਾ ਸੀ ਅੱਗੇ ਲੱਗਦਾ ਸੀ ਤੁਸੀਂ ਸਾਰੇ ਮਗਰ ਸੌ, ਇਹ ਤੋਂ ਬਗੈਰ ਤੁਸੀਂ 0 ਸੌ, ਇਹ ਵਿੱਚ ਹੁੰਦਾ ਸੀ ਤੁਹਾਡਾ ਮੁੱਲ ਪੈਂਦਾ ਸੀ, ਜਿਸ ਕਰਕੇ ਜੰਗ ਯੁੱਧ ਹੋ ਰਿਹਾ ਆਪਣਾ ਤੇ ਆਪਾਂ ਇਸ ਲੰਕਾ ਨੂੰ ਸਰ ਕਰਨਾ ਸੀ, ਪਰ ਇਹ ਹੁਣ ਮੂਰਛਾ ਹੋ ਗਿਆ, ਮੇਰਾ ਵੀ ਦਿਲ ਟੁੱਟ ਗਿਆ, ਹੁਣ ਕੀਤਾ ਕੀ ਜਾਵੇ ਭਾਵੇ ਕਹਿਣ ਦਾ, ਜੇ ਤੂੰ ਇਹਨੂੰ ਜਿੰਦਾ ਕਰ ਸਕਦਾ ਹੈ ਤੇ ਕਰ ਦੇ ਜੇ ਤੇਰੇ ਚ ਹਿੰਮਤ ਹੈ, ਹਨੂੰਮਾਨ ਨੂੰ ਰਾਮ ਚੰਦਰ ਜੀ ਕਹਿ ਰਹੇ ਨੇ। ਨਾਲ ਇਹ ਬਚਨ ਕੀਤੇ ਉਹਨਾਂ ਆਖਿਆ ਇਹ ਬਹਾਦਰ ਸੀ, ਇਹ ਸੂਰਮਾ ਸੀ ਮੇਰਾ ਭਰਾ, ਅਗਰ ਜੇ ਭਰਤ ਇੱਥੇ ਨਾਲ ਹੁੰਦਾ ਉਹ ਲਛਮਣ ਨੂੰ ਛੱਡ ਕੇ ਨਾ ਜਾਂਦਾ ਜਿਸ ਤਰ੍ਹਾਂ ਤੂੰ ਚਲੇ ਗਿਆ ਹੈ। ਹਨੂੰਮਾਨ ਨੇ ਗੱਲ ਤੇ ਸੁਣ ਲਈ, ਅੰਦਰ ਰੱਖੀ ਕਿ ਕਿਸੇ ਵਕਤ ਮੈਂ ਭਰਤ ਦਾ ਜਿਹੜਾ ਬਲ ਵੇਖਾਂਗਾ, ਆਪਣੇ ਭਰਾ ਦੀ ਇਹਨਾਂ ਨੇ ਵਡਿਆਈ ਕੀਤੀ ਹੈ ਤੇ ਮੇਰੀ ਛੁਟਿਆਈ ਕੀਤੀ ਹੈ, ਦੇਖਾਂਗਾ ਉਹਨਾਂ ਦੀ ਸ਼ਕਤੀ ਤੇ ਬਲ ਨੂੰ ਪਰਖ ਕੇ। ਅੰਦਰ ਉਹਨੇ ਗੱਲ ਰੱਖ ਲਈ, ਨਾਲ ਦੀ ਨਾਲ ਇਹ ਬਚਨ ਕੀਤੇ ਕਿ ਹਨੂੰਮਾਨ ਜੀ ਕਹਾ ਭਇਓ ਜੋ ਪੈ ਖਰ ਦੁਖਨ ਨਵਾਏ ਮਾਰ, ਕਹਾ ਭਇਓ ਜੀਤ ਕਪ ਸਿੰਧ ਸੇ ਬੰਧਾਏ ਹੈ, ਕਹਾ ਭਇਓ ਜੋ ਪੈ ਕੁੰਭਕਾਨ ਸੇ ਨਿਦਾਨ ਮਾਰੇ, ਮੇਘਨਾਥ ਕੋ ਪਿਸ਼ਾਰ ਸੂਰਮਾ ਕਹਾਏ ਹੈ, ਜੈਸੇ ਜੋਗ ਜਗ ਤਪ ਤੀਰਥ ਅਨੇਕ ਜਪ ਪ੍ਰੇਮ ਕੇ ਭਜਨ ਬਿਨ ਕਾਂਕੇ ਕਾਮ ਆਏ ਹੈ, ਤੈਸੇ ਬਿਨ ਲਛਮਣ ਪਰਿਓ ਦੁਖ ਲਛਮਣ, ਉਹ ਜੈਸੇ ਪੰਛੀ ਪੰਖ ਬਿਨ ਐਸੇ ਦੁੱਖ ਪਾਏ ਹੈ। ਤੂੰ ਮੇਰਾ ਹਾਲ ਕੁਛ ਨਹੀਂ ਡਿੱਠਾ ਇਸ ਵੇਲੇ ਜੋ ਮੇਰੇ ਨਾਲ ਵਾਪਰ ਰਹੀਏ, ਤੂੰ ਛੱਡ ਕੇ ਚਲਿਆ ਗਿਆ ਤਾਂ ਕਰਕੇ ਭਾਵੇ ਕਹਿਣ ਦਾ। ਜੋ ਦਾਸ ਅਰਜ ਕਰ ਰਿਹਾ ਹੈ ਕਿ ਕਹਾ ਭਇਓ ਜੋ ਪੈ ਖਰ ਦੁਖਨ ਨਵਾਏ ਮਾਰ, ਖਰ ਦੁਖਨ ਚੜ ਕੇ ਆਏ ਮੇਰੇ ਉੱਤੇ, ਮੈਂ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ, ਉਹਨਾਂ ਨੂੰ ਮਾਰਨ ਕਰਕੇ ਮੈਂ ਕੋਈ ਬਲੀ ਯੋਧਾ ਬਹਾਦਰ ਨਹੀਂ ਖਵਾਉਣ ਦੇ ਲਾਇਕ। ਕਹਾ ਭਇਓ ਜੀਤ ਕਪ ਸਿੰਧ ਸੇ ਵਧਾਏ ਹੈ, ਕੀ ਹੋਇਆ ਜੇ ਮੈਂ ਬਾਲੀ ਨੂੰ ਜਿੱਤ ਲਿਆ, ਉਹਨੂੰ ਮਾਰ ਲਿਆ, ਤੇ ਕੀ ਹੋ ਗਿਆ ਜੇ ਮੈਂ ਭਾਵ ਸਮੁੰਦਰ ਉੱਤੇ ਪੁੱਲ ਬੰਨਿਆ, ਮੈਂ ਕੋਈ ਸੂਰਮਾ ਜਾਂ ਬਹਾਦਰ ਨਹੀਂ। ਕਹਾ ਪਇਓ ਜੋ ਪੈ ਕੁੰਭਕਾਨ ਸੇ ਨਿਦਾਨ ਮਾਰੇ, ਕੀ ਹੋ ਗਿਆ ਜੇ ਮੈਂ ਕੁੰਭਕਰਨ ਨੂੰ ਜਾਨੋ ਮਾਰ ਦਿੱਤਾ, ਕੋਈ ਬਹਾਦਰ ਨਹੀਂ ਅਖਵਾਰਿਆ ਮੈਂ। ਮੇਘਨਾਥ ਕੋ ਪਛਾਰ ਸੂਰਮਾ ਕਹਾਏ ਹੈ, ਜਿਨ੍ਹੇ ਮੇਘਨਾਥ ਨੂੰ ਮਾਰਿਆ ਨਾ ਉਹ ਸੂਰਮਾ ਉਹ ਬਹਾਦਰ ਏ। ਮੇਘਨਾਥ ਨੂੰ ਮਾਰਨ ਵਾਲਾ ਕਿਹੜਾ ਸੀ? ਇਹੀ ਲਛਮਣ ਸੀ ਹਨੂਮਾਨਾ, ਇਹ ਬਹਾਦਰ ਯੋਧਾ ਹੈ ਮੇਰਾ ਭਰਾ ਜਿਹੜਾ ਹੈ। ਮੇਘਨਾਥ ਰਾਵਣ ਦਾ ਪੁੱਤਰ ਸੀ, ਉਹਦੀ ਸਭਾ ਦੇ ਵਿੱਚ ਇਹ ਮੇਘਨਾਥ ਬੜਾ ਬਹਾਦਰ ਤੇ ਸੂਰਮਾ ਅਖਵਾਉਂਦਾ ਸੀ, ਭਾਵ ਇਹ ਕਹਿਣ ਦਾ ਕਿ ਲਛਮਣ ਮੇਰਾ ਭਰਾ ਸੂਰਮ ਗਤੀ ਦੇ ਲਾਇਕ ਵਿੱਚ ਅਵਲ ਦਰਜੇ ਤੇ ਸੀ, ਜਿਸ ਕਰਕੇ ਮੂਰਛਾ ਹੋ ਗਿਆ, ਹੁਣ ਆਪਣਾ ਕੀ ਬਣੇਗਾ। ਤਾਂ ਕਰਕੇ ਅਗਲੀ ਪੰਕਤੀ ਉਚਾਰਨ ਕੀਤੀ ਕਿ ਜੈਸੇ ਯੋਗ ਜਗ ਤਪ ਤੀਰਥ ਅਨੇਕ ਜਪ, ਪ੍ਰੇਮ ਕੇ ਭਜਨ ਬਿਨ ਕਾਂ ਕੇ ਕਾਮ ਆਏ ਹੈ। ਤੁਸੀਂ ਇਹਨਾਂ ਚੀਜ਼ਾਂ ਦੀ ਨਿਆਈ ਸੋ, ਇੱਕ ਇਕੱਲਾ ਲਛਮਣ ਅੱਗੇ ਲੱਗਦਾ ਸੀ, ਇਹਦੇ ਕਰਕੇ ਤੁਹਾਡਾ ਮੁੱਲ ਪੈਂਦਾ ਸੀ, ਹੁਣ ਕੀ ਕੀਤਾ ਜਾਏ। ਇਸ ਪਾਸੇ ਨਹੀਂ ਤੁਰਨਾ ਕਿਉਂਕਿ ਦਾਸ ਦਾ ਇਹ ਪ੍ਰਕਰਨ ਨਹੀਂ। ਮਨ ਬਿਰਤੀਆਂ ਉੱਥੇ ਲਿਆਈਏ ਕਿ ਇੱਕ ਸਰਧਾ ਤੇ ਭਾਵਨਾ ਸਾਡੇ ਅੰਦਰ ਗੁਰਾਂ ਦੇ ਪ੍ਰਥਾਏ ਹੋਣੀ ਜ਼ਰੂਰੀ ਹੈ। ਨਿਸ਼ਚਾ ਤੇ ਭਰੋਸਾ ਸਾਧ ਸੰਗ ਜੀ, ਇੱਕ ਉੱਤੇ ਸਾਡਾ ਭਰੋਸਾ ਹੋਣਾ ਚਾਹੀਦਾ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ, ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕੋ। ਜਦੋਂ ਦੂਜਾ ਹੈ ਹੀ ਨਹੀਂ ਤੇ ਹੋਰ ਅਸੀਂ ਜਾਣਾ ਵੀ ਕਿੱਥੇ ਵੇ ਸਾਧ ਸੰਗਤ ਜੀ। ਖੈਰ ਪਾਵੇ ਕਹਿਣ ਦਾ, ਦਸਮ ਪਾਤਸ਼ਾਹ ਜੀ ਬੈਠੇ ਨੇ, ਕਿਰਪਾ ਕਰ ਰਹੇ ਨੇ। ਨਾਰਦ ਮੁਨੀ ਨੇ ਸੋਚਿਆ ਮਨ ਦੇ ਵਿੱਚ ਕਿ ਮੈਂ ਹਮਾਉਂ ਪੰਛੀ ਦੇ ਖੰਭ ਲੈ ਕੇ ਜਾਵਾਂ, ਉਹਨਾਂ ਦੇ ਚਰਨਾਂ ਤੇ ਜਾ ਕੇ ਨਤਮਸਤਕ ਹੋਵਾਂ। ਉਹਨੇ ਖੰਭ ਲੈ ਲਏ ਨੇ, ਆ ਗਿਆ ਮਾਤਲੋਕ ਦੀ ਧਰਤੀ ਆਨੰਦਪੁਰ ਦੀ ਜਗ੍ਹਾ ਦੇ ਵਿੱਚ, ਮੱਥਾ ਝੁਕਾਇਆ। ਸਤਿਗੁਰਾਂ ਨੇ ਆਖਿਆ ਜੀ ਆਇਆਂ ਨੂੰ, ਪਰ ਖੇਚਲ ਕਿਉਂ ਕੀਤੀ? ਉਹਨੇ ਸਾਰੀ ਵਾਰਤਾਲਾਪ ਦੱਸੀ ਕਿ ਮਹਾਤਮਾ ਪੁਰਸ਼ਾਂ ਦੇ ਕੋਲ ਜਦੋਂ ਆਉਣਾ ਹੋਵੇ ਕੋਈ ਨਾ ਕੁਝ ਲੈ ਕੇ ਜ਼ਰੂਰ ਆਉਣਾ ਚਾਹੀਦਾ। ਇਹ ਸਰਧਾ ਤੇ ਭਾਵਨਾ ਦੀ ਗੱਲ, ਭਾਵ ਇਹ ਕਹਿੰਦਾ ਜਿਹਦੇ ਅੰਦਰ ਸਰਧਾ ਤੇ ਭਾਵਨਾ ਹੁੰਦੀ ਹੈ। ਤਾਂ ਇਸ ਵੇਲੇ ਜਦੋਂ ਬੈਠੇ ਕੋਲ ਨਾਰਦ ਮੁਨੀ ਨੂੰ ਤੱਕਿਆ ਦਸਮ ਪਾਤਸ਼ਾਹ ਜੀ ਨੇ, ਕਿਰਪਾ ਕਠਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਨਿਮਖ ਪਰ ਤੱਕਣੀ ਗੁਰੂ ਜੀ ਨੇ ਦਾਸ ਦੇ ਦੁੱਖਾਂ ਦੀ ਨਿਵਿਰਤੀ ਕਰਕੇ ਰੱਖ ਛੱਡੀ। ਨਾਲ ਲੱਗਦਾ ਇਹ ਬਚਨ ਕੀਤਾ ਦਸਮ ਪਾਤਸ਼ਾਹ ਨੇ, ਨਾਰਦ ਮੁਨੀ ਜੀ ਦੱਸੋ ਕਿਸ ਤਰ੍ਹਾਂ ਆਉਣਾ ਹੋਇਆ ਤੁਹਾਡਾ, ਆਪਣੇ ਅੰਦਰ ਦੀ ਗੱਲ ਖੋਲੋ ਸਾਡੇ ਸਾਹਮਣੇ, ਪ੍ਰਗਟ ਕਰੋ ਭਾਵ ਇਹ ਕਹਿਣ ਦਾ। ਉਹ ਕਹਿੰਦਾ ਮਹਾਰਾਜ ਮੈਨੂੰ ਗਿਆਨ ਦੀ ਪ੍ਰਾਪਤੀ ਕਰਾਓ, ਮੈਨੂੰ ਗਿਆਨ ਨਹੀਂ, ਮੈਨੂੰ ਸੰਸਾਰ ਮਾਰਗ ਦੀ ਸੋਝੀ ਨਹੀਂ, ਇਸ ਗੱਲ ਦਾ ਮੈਨੂੰ ਨਹੀਂ ਪਤਾ ਕਿ ਮੈਂ ਕੀ ਹਾਂ, ਇਹ ਸੰਸਾਰ ਕੀ ਏ, ਸੰਸਾਰ ਦੇ ਨਾਲ ਮੇਰਾ ਨਾਤਾ ਤੇ ਰਿਸ਼ਤਾ ਸੰਬੰਧ ਕੀ ਹੈ। ਗੁਰੂ ਤੇਗ ਬਹਾਦਰ ਜੀ ਦੇ ਕਥਨ ਅਨੁਸਾਰ ਕਿ ਜਨ ਨਾਨਕ ਬਿਨ ਆਪਾ ਚੀਨਾ ਮਿਟੈ ਨਾ ਭਰਮ ਕੀ ਕਾਈ। ਹੇ ਇਨਸਾਨ ਜਿੰਨਾ ਚਿਰ ਤੂੰ ਅੰਤਰ ਆਤਮੇ ਝਾਤੀ ਨਹੀਂ ਮਾਰਦਾ, ਚੀਨਦਾ ਨਹੀਂ, ਵੇਖਦਾ ਨਹੀਂ ਮੈਂ ਕੀ ਹਾਂ, ਸੰਸਾਰ ਕੀ ਏ, ਮੇਰਾ ਨਾਤਾ ਰਿਸ਼ਤਾ ਅਥਵਾ ਸੰਬੰਧ ਕੀ ਏ, ਤੇਰੇ ਅੰਦਰੋਂ ਅਗਿਆਨਤਾ ਦਾ ਹਨੇਰਾ, ਉਹ ਭਰਮ ਦੀ ਕਾਈ, ਜਿਲਬ ਬੂਰ, ਜਿਸ ਤਰ੍ਹਾਂ ਪਾਣੀ ਉੱਤੇ ਬੂਰ ਛਾ ਜਾਂਦਾ ਨਾ ਸਾਧ ਸੰਗਤ ਜੀ, ਪਾਣੀ ਦਿਸਣੋਂ ਸਾਨੂੰ ਹਟ ਜਾਂਦਾ, ਉਸੇ ਬੂਰ ਨੂੰ ਅਗਰ ਜੇ ਹੱਥ ਨਾਲ ਪਰਾਂ ਕਰਨ ਦਾ ਯਤਨ ਕਰਾਂਗੇ ਪਾਣੀ ਦਿਸਣਾ ਉਸੇ ਤਰ੍ਹਾਂ ਫੇਰ ਸ਼ੁਰੂ ਹੋ ਜਾਏਗਾ। ਕਿਰਪਾ ਕਰੋ ਮੇਰੇ ਅੰਦਰੋਂ ਅਗਿਆਨ ਦਾ ਹਨੇਰਾ ਦੂਰ ਕਰ ਦਿਓ ਤੇ ਗਿਆਨ ਰੂਪੀ ਚਾਨਣ ਦਾ ਪ੍ਰਕਾਸ਼ ਕਰ ਦਿਓ, ਕਿਰਪਾ ਕਰ ਦਿਓ, ਉਜਾਲਾ ਕਰ ਦਿਓ ਮੇਰੇ ਹਿਰਦੇ ਆਤਮਾ ਦੇ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅੱਛਾ ਬਾਈ, ਕਿਉਂਕਿ ਗੁਰਬਾਣੀ ਵਿੱਚ ਵੀ ਲਿਖਿਆ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਇਸ ਕਰਕੇ ਉਹਨੇ ਆਣ ਕੇ ਮੰਗ ਰੱਖੀ ਸਤਿਗੁਰਾਂ ਦੇ ਕੋਲ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸ ਹੈ ਕੋਈ। ਅਗਰ ਜੇ ਨਾਰਦ ਮੁਨੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਹੁੰਦੀ ਤੇ ਆਣ ਕੇ ਅਰਜ ਕਰਦਾ ਹੀ, ਉਹਨੂੰ ਨਹੀਂ ਸੀ। ਇਹ ਤਿੰਨੇ ਦੀਆਂ ਤਿੰਨੇ ਮਹਾਨ ਹਸਤੀਆਂ ਨੇ, ਨਾਰਦ ਮੁਨ, ਵਿਆਸ ਮੁਨੀ ਤੇ ਬ੍ਰਹਮਾ ਜੀ, ਲੇਕਿਨ ਇਹ ਵੀ ਕਹਿ ਰਹੇ ਨੇ ਹੇ ਪਿਆਰਿਓ, ਹੇ ਗੁਰਸਿੱਖੋ, ਪੂਰੇ ਗੁਰਾਂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਹ ਪੰਕਤੀਆਂ ਸਾਡੀ ਰਸਨਾ ਤੇ ਚੜੀਆਂ ਨੇ ਰੋਜ਼, ਆਸਾ ਦੀ ਵਾਰ ਚ ਆਪਾਂ ਪੜ੍ਹਨੇ ਆ ਕਿ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਣ ਰਹੇ, ਗੁਰਬਿਨ ਗਿਆਨ ਨਾ ਹੋਏ। ਕੁੰਭ ਨਾ ਹੈ ਘੜਾ ਦਾ ਗੁਰੂ ਦੇ ਪਿਆਰਿਓ ਸਾਧ ਸੰਗਤ ਜੀ, ਭਾਵ ਕੁੰਭ ਦਾ ਟਿਕਾਇਆ ਹੋਇਆ, ਘੜੇ ਦਾ ਟਿਕਾਇਆ ਹੋਇਆ ਪਾਣੀ ਜਿਹੜਾ ਟਿਕਿਆ ਰਹਿੰਦਾ ਘੜੇ ਦੇ ਵਿੱਚ। ਹੈਰਾਨੀ ਇਸ ਗੱਲ ਦੀ ਹੈ, ਜਲ ਬਿਨ ਕੁੰਭ ਨਾ ਹੋਏ, ਜਿਸ ਪਾਣੀ ਨੂੰ ਘੜੇ ਨੇ ਆਪਣੇ ਵਿੱਚ ਸਮੇਟ ਕੇ ਰੱਖਿਆ ਹੋਇਆ, ਉਹ ਪਾਣੀ ਤੋਂ ਬਗੈਰ ਉਹਦੀ ਉਤਪਤੀ ਨਹੀਂ ਹੁੰਦੀ, ਤੇ ਘੜੇ ਨੇ ਉਹਨੂੰ ਸੰਭਾਲ ਕੇ ਰੱਖਿਆ, ਜਿਹਨੂੰ ਸੰਭਾਲਿਆ ਉਹ ਤੋਂ ਬਗੈਰ ਉਹ ਪੈਦਾ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਣ ਰਹੇ, ਗੁਰਬਿਨ ਗਿਆਨ ਨਾ ਹੋਏ। ਇਸ ਤਰ੍ਹਾਂ ਭਾਵ ਮਨ ਟਿਕਿਆ ਰਹਿੰਦਾ, ਟਿਕਾ ਚ ਰਹਿੰਦਾ ਅਗਰ ਜੇ ਗਿਆਨ ਦੀ ਪ੍ਰਾਪਤੀ ਹੋਈ ਹੁੰਦੀ ਹੈ। ਪਰ ਇਹ ਜਿਹੜਾ ਗਿਆਨ ਹੈ ਗੁਰੂ ਤੋਂ ਬਗੈਰ ਹੋ ਨਹੀਂ ਸਕਦਾ। ਇੱਥੇ ਗੁਰ ਦਾ ਅਰਥ ਮਨ ਕਥਨ ਕਰਦੇ ਨੇ, ਮਨ ਮਨ ਨੂੰ ਗੁਰ ਆਖਿਆ ਹੈ, ਗੁਰੂ ਆਖਿਆ ਹੈ, ਕਿਉਂਕਿ ਦਸਮ ਗ੍ਰੰਥ ਦੀ ਬਾਣੀ ਵਿੱਚ ਵੀ ਦਸਮ ਪਿਤਾ ਜੀ ਕਿਰਪਾ ਕਰਦੇ ਨੇ। ਉਹਨਾਂ ਲਿਖਿਆ ਮੋਰ ਗੁਰ ਮਨੁਆ ਮਨਸਾ ਮਾਈ ਜਿਨ ਮੋਕੋ ਸ਼ੁਭ ਕਿਰਿਆ ਪੜਾਈ। ਮੇਰਾ ਗੁਰੂ ਅਸਲ ਰੂਪ ਚ ਮੇਰਾ ਮਨ ਹੈ, ਮਨਸਾ ਮੇਰੀ ਮਾਤਾ ਹੈ। ਇਸ ਮਨ ਨੇ ਮੈਨੂੰ ਸ੍ਰੇਸ਼ਟ ਕਰਮ ਵਾਲੇ ਪਾਸੇ ਲਾਇਆ ਹੈ, ਚੰਗੇ ਪਾਸੇ ਲਾਉਣ ਦਾ ਯਤਨ ਕੀਤਾ। ਮੇਰਾ ਮਨ ਮੇਰਾ ਗੁਰੂ ਬਣ ਚੁੱਕਾ ਹੈ। ਦਸਮ ਦੀ ਬਾਣੀ ਚ ਦਸਮ ਪਿਤਾ ਜੀ ਇਹ ਅਕਸ ਖਿੱਚਦੇ ਨੇ। ਭਾਵ ਦੂਜੇ ਪਾਸੇ ਗੁਰ ਦਾ ਅਰਥ ਗੁਰੂ ਹੀ ਹੈ ਕਿ ਉਹ ਗੁਰੂ ਤੋਂ ਬਗੈਰ ਪੁੱਛੋ ਬ੍ਰਹਮੈ ਨਾਰ ਦੇ ਵੇਦ ਵਿਆਸੇ ਕੋਏ ਵਾਲੀ ਗੱਲ। ਤੇ ਸੰਤ ਸੇਵਾ ਸਿੰਘ ਜੀ ਜਮੁਨਾ ਨਗਰ ਵਾਲੇ, ਉਹਨਾਂ ਨੇ ਇੱਕ ਬੈਂਤ ਲਿਖਿਆ ਬੜਾ ਸੋਹਣਾ ਕਿ ਬਿਨਾਂ ਪ੍ਰੀਖਿਆ ਮਿਲੇ ਨਾ ਮੂਲ ਡਿਗਰੀ, ਬਿਨਾਂ ਸ਼ਿਸ਼ ਤੋਂ ਨਹੀਂ ਇਮਤਿਹਾਨ ਹੁੰਦਾ, ਬਿਨਾਂ ਰਸਤਿਓ ਮੰਜ਼ਿਲ ਤੇ ਪਹੁੰਚਦਾ ਨਹੀਂ, ਨਹੀਂ ਪਹੁੰਚ ਤੋਂ ਬਿਨਾਂ ਮਹਿਮਾਨ ਹੁੰਦਾ, ਬਿਨਾਂ ਚੰਦ ਤੋਂ ਚਾਂਦਨੀ ਨਾ ਰਾਤ ਹੋਵੇ, ਨਹੀਂ ਦਿਨ ਕਦੇ ਬਿਨਾਂ ਭਾਨ ਹੁੰਦਾ। ਉਹ ਪੜ੍ਹ ਲਈਏ ਜੇ ਭਾਵੇਂ ਗ੍ਰੰਥ ਲੱਖਾਂ, ਬਿਨਾਂ ਗੁਰਾਂ ਤੋਂ ਨਹੀਂ ਗਿਆਨ ਹੁੰਦਾ। ਪੂਰੇ ਗੁਰਾਂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸਤਸੰਗ ਜੀ, ਅਸੀਂ ਰੋਜ਼ ਪੜ੍ਹੀਏ ਭਾਵੇਂ ਇਤਿਹਾਸ ਜਿੰਨੇ ਮਰਜ਼ੀ, ਪਰ ਪੜ੍ਹਨ ਦੇ ਨਾਲ ਨਹੀਂ ਸਾਡੀ ਛੁਟਕਾਰੀ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਕਿਆ ਦੇਹੀ ਦੁੱਖ ਦੀਆ, ਸਹੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁੱਖ ਪਾਇਆ ਦੂਜਾ ਪਾਇਆ, ਬਸਤਰ ਨਾ ਪਹਿਰੇ ਅਹਿਨ ਸਕਹਿਰੇ, ਮੋਨ ਵਗੂਤਾ ਕਿਉਂ ਜਾਗੈ ਗੁਰਬਨ ਸੂਤਾ। ਉਹ ਗੁਰੂ ਤੋਂ ਬਗੈਰ ਤੂੰ ਸੁੱਤਾ ਹੈ, ਕਿਵੇਂ ਜਾਗੇ? ਗੁਰੂ ਦੇ ਚਰਨਾਂ ਦੀ ਤੈਨੂੰ ਸ਼ੋਅ ਪ੍ਰਾਪਤ ਹੋਵੇ, ਜਿਸ ਕਰਕੇ ਅਗਿਆਨਤਾ ਦੀ ਨੀਂਦਰ ਤੋਂ ਤੂੰ ਉੱਚਾ ਉੱਠੇ ਤੇ ਤੈਨੂੰ ਜਾਗਰਤ ਅਵਸਥਾ ਜਿਹੜੀ ਪ੍ਰਾਪਤ ਹੋਵੇ। ਕਿਉਂਕਿ ਸਾਰਾ ਸੰਸਾਰ ਅਗਿਆਨਤਾ ਦੀ ਨੀਂਦਰ ਵਿੱਚ ਸੁੱਤਾ ਪਿਆ ਹੈ। ਜੇ ਜਾਗਦਾ ਤੇ ਮੇਰਾ ਪੂਰਾ ਸਤਿਗੁਰੂ ਜਾਗਦਾ ਹੈ। ਸਤਿਗੁਰ ਜਾਗਤਾ ਹੈ ਦਿਓ, ਭੋਲੀ ਮਲ ਨਹੀਂ ਹੈ ਇਹੋ, ਇੱਕੋ ਸਤਿਗੁਰ ਜਾਗਤਾ ਹੋਰ ਜਗ ਸੂਤਾ। ਮੋਹ ਪਿਆਸ ਮੋਹ ਦੀ ਤ੍ਰਿਖਾ ਦੇ ਵਿੱਚ ਸਾਰਾ ਸੰਸਾਰ ਕੂਕ ਸੁੱਤਾ ਹੈ। ਜੇ ਜਾਗਦਾ ਮੇਰਾ ਸਤਿਗੁਰੂ ਜਾਗਦਾ। ਸਾਧ ਸੰਗਤ ਜੀ, ਚੌਂਕੀਦਾਰ ਲੋਕ ਹੁੰਦੇ ਨੇ ਨਾ ਚੌਂਕੀਦਾਰ, ਉਹਨਾਂ ਮੂੰਹ ਚ ਵਿਸਲਾਂ ਪਾਈਆਂ ਹੁੰਦੀਆਂ ਨੇ, ਹੱਥ ਵਿੱਚ ਡੰਡੇ ਫੜੇ ਹੁੰਦੇ ਨੇ, ਰਾਤ ਨੂੰ ਪਹਿਰਾ ਦੇ ਰਹੇ ਹੁੰਦੇ ਨੇ, ਔਰ ਆਖ ਰਹੇ ਹੁੰਦੇ ਨੇ ਵੀ ਜਾਗਤੇ ਰਹੋ ਰੇ ਜਾਗਤੇ ਰਹੋ, ਅਗਰ ਜੇ ਗੂੜੀ ਨੀਂਦਰੇ ਸੌਂ ਜਾਓਗੇ ਤੁਹਾਡੇ ਘਰਾਂ ਨੂੰ ਚੋਰ ਲੁੱਟ ਕੇ ਲੈ ਜਾਣਗੇ। ਇਸੇ ਤਰ੍ਹਾਂ ਦਾ ਇਹਨਾਂ ਮਹਾਂਪੁਰਸ਼ਾਂ ਦਾ ਕੰਮ ਹੈ ਗੁਰੂਆਂ ਪੀਰਾਂ ਅਵਤਾਰਾਂ ਦਾ ਸੰਸਾਰ ਚ ਆਉਣ ਦਾ। ਇਹ ਭਾਵ ਜਾਗਦੇ ਨੇ ਅੱਠੇ ਪੈਰ, ਦੁਨੀਆਂ ਨੂੰ ਜਗਾ ਕੇ ਰੱਖਦੇ ਨੇ, ਅਗਿਆਨਤਾ ਦੇ ਹਨੇਰੇ ਤੋਂ ਗਿਆਨ ਰੂਪੀ ਪ੍ਰਕਾਸ਼ ਹਿਰਦੇ ਚ ਪ੍ਰਵੇਸ਼ ਕਰਵਾਉਂਦੇ ਨੇ, ਔਰ ਕਹਿੰਦੇ ਨੇ ਭਾਈ ਜਾਗੋ ਭਾਈ ਜਾਗੋ, ਅਗਰ ਜੇ ਅਗਿਆਨਤਾ ਦੀ ਨੀਂਦਰੇ ਸੌਰੋਗੇ ਤੁਹਾਡੇ ਅੰਦਰ ਜਿਹੜੇ ਪੰਜ ਚੋਰ ਲੁੱਕ ਕੇ ਬੈਠੇ ਹੋਏ ਨੇ ਤੁਹਾਡੇ ਸਰੀਰ ਰੂਪੀ ਘਰ ਨੂੰ ਇਹ ਲੁੱਟ ਕੇ ਲੈ ਜਾਣਗੇ। ਜੇ ਬਚਾ ਸਕਦੇ ਹੋ ਇਸ ਘਰ ਨੂੰ ਇਹਨਾਂ ਕੋਲੋਂ ਬਚਾ ਲਓ, ਇਹ ਇਹਨਾਂ ਦਾ ਕਰਮ ਹੈ। ਸਾਧ ਸੰਗਤ ਜੀ, ਇਹ ਆਣ ਕੇ ਇਹ ਕੰਮ ਕਰਦੇ ਨੇ। ਤਾਂ ਇਸ ਕਰਕੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ, ਬਖਸ਼ ਦੇ ਸਦਕਾ, ਇਹ ਪੜ੍ਹਾਈਆਂ ਪੜ੍ਹਨ ਦੇ ਨਾਲ ਚਾਰ ਵੇਦ, ਛੇ ਸ਼ਸਤਰ, 18 ਪੁਰਾਣ, 27 ਸਿਮਰਤੀਆਂ, ਹੋਰ ਵੀ ਜਿੰਨੇ ਇਤਿਹਾਸ ਨੇ, ਇਹਨਾਂ ਦੇ ਪੜ੍ਹਨ ਦੇ ਨਾਲ ਸਾਨੂੰ ਰੱਬ ਦੀ, ਸਾਨੂੰ ਪਰਮੇਸ਼ਰ ਦੀ, ਸਾਨੂੰ ਗੁਰਾਂ ਦੀ ਪ੍ਰਾਪਤੀ ਨਹੀਂ, ਪਰਮੇਸ਼ਰ ਹਰੀ ਦੀ ਪ੍ਰਾਪਤੀ ਗੁਰਾਂ ਦੇ ਚਰਨਾਂ ਨਾਲ ਲੱਗ ਕੇ ਸਾਨੂੰ ਹੋਵੇਗੀ। ਪੂਰੇ ਗੁਰਾਂ ਦਾ ਜਦੋਂ ਸਾਨੂੰ ਮਿਲਾਪ ਹੋ ਜਾਏਗਾ। ਇਹ ਪੰਕਤੀਆਂ ਗਿਆਨ ਦੀਆਂ ਮੇਰੇ ਉਸਤਾਦ ਸਾਹਿਬਾਨ ਜੀ ਸ੍ਰੀਮਾਨ ਪੰਡਿਤ ਗੋਪਾਲ ਸਿੰਘ ਜੀ, ਉਹਨਾਂ ਨੇ ਲਿਖਾਈਆਂ ਗਿਆਨ ਦੀ ਬਾਬਤ, ਕਿਉਂਕਿ ਉਹਨਾਂ ਨੇ ਨਿਸ਼ਕਾਮ ਸੇਵਾ ਕੀਤੀ ਸਾਧ ਸੰਗਤ ਜੀ ਨਾਮਧਾਰੀ ਪੰਥ ਦੀ, ਉੱਚੀ ਬਾਂਹ ਕਰਕੇ ਨਿਸ਼ਕਾਮ ਸੇਵਾ ਪ੍ਰਚਾਰ ਪ੍ਰਸਾਰ ਕੀਤਾ ਨਾਮਧਾਰੀ ਪੰਥ ਦਾ। ਉਹ ਦੇਹ ਕਰਕੇ ਨਹੀਂ ਸਾਡੇ ਕੋਲ, ਉਹਨਾਂ ਦੇ ਜਿਹੜੇ ਕਾਰਨਾਮੇ, ਉਹਨਾਂ ਦੀਆਂ ਜਿਹੜੀਆਂ ਖੇਡਾਂ ਸਾਨੂੰ ਭੁੱਲ ਨਹੀਂ ਸਕਦੀਆਂ। ਇਸ ਵੇਲੇ ਮੌਜੂਦਾ ਸੰਤ ਹਰਭਜਨ ਸਿੰਘ ਜੀ ਸਾਡੇ ਕੋਲ ਕਿਰਪਾ ਕਰ ਰਹੇ ਨੇ, ਬੈਠੇ ਨੇ, ਕਿਉਂਕਿ ਅਜਿਹੀਆਂ ਮਹਾਨ ਹਸਤੀਆਂ ਜਿਹੜੀਆਂ ਇਹ ਧੁਰੋਂ ਬਣ ਕੇ ਆਉਂਦੀਆਂ ਨੇ, ਆਣ ਕੇ ਸੰਸਾਰੀ ਜੀਆਂ ਦਾ ਭਲਾ ਕਰਦੀਆਂ ਨੇ, ਸਾਧ ਸੰਗਤ ਜੀ ਦੁੱਖਾਂ ਨੂੰ ਸੁੱਖਾਂ 'ਚ ਪਰਿਵਰਤਨ ਕਰਦੀਆਂ ਨੇ। ਸੰਸਾਰੀ ਲੋਕ ਜੋ ਦੁੱਖਾਂ ਵਿੱਚ ਗਰਸੇ ਹੋਏ ਨੇ, ਕਿਉਂਕਿ ਅਸੀਂ ਲੋਕ ਸੰਸਾਰੀ ਹਾਂ, ਅਸੀਂ ਕਰਮਾਂ ਦੇ ਬੱਧੇ ਸੰਸਾਰ 'ਚ ਆਉਂਦੇ ਜਾਂਦੇ ਰਹਿੰਦੇ ਹਾਂ, ਪਰ ਜਿਹੜੇ ਪੂਰਨ ਪੁਰਖ ਨੇ ਮਹਾਤਮਾ ਤਤਵੇਤਾ, ਉਹ ਆਪਣੀ ਰਜ਼ਾ ਨਾਲ ਆਉਂਦੇ ਨੇ ਅਤੇ ਰਜ਼ਾ ਦੇ ਅਨੁਸਾਰ ਹੀ ਜੀਵਨ ਬਸਰ ਕਰਦੇ, ਰਜ਼ਾ ਦੇ ਅਨੁਸਾਰ ਹੀ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਨੇ, ਉਹ ਉਹਨਾਂ ਦੀ ਮੌਜ ਹੋਇਆ ਕਰਦੀ ਹੈ। ਇਸ ਕਰਕੇ ਸ੍ਰੀਮਾਨ ਪੰਡਿਤ ਗੋਪਾਲ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ ਦਾਸ ਨੇ ਜੋ ਇਹ ਭੋਰੇ ਇਕੱਠੇ ਕੀਤੇ ਅਰਜਾਂ ਬੇਨਤੀਆਂ ਦਾਸ ਆਪ ਜੀ ਅੱਗੇ ਕਰ ਰਿਹਾ ਹੈ। ਭਾਵ ਜਿਹੜੇ ਵਿਦਿਆ ਬੁੱਧੀ ਤਿਆਗ ਵਿਰਾਗ ਤੇ ਨਿਰਮਾਨਤਾ ਦੇ ਪੁੰਜ ਸਨ ਸਾਧ ਸੰਗਤ ਜੀ, ਅਜਿਹੇ ਗੁਣਾਂ ਦੇ ਵਿੱਚ ਉਹ ਭਰਪੂਰ ਸਨ ਜਿਨ੍ਹਾਂ ਤੇ ਮਹਾਨ ਕਿਰਪਾ ਸੀ, ਜਿਨ੍ਹਾਂ ਦੀ ਗੁਫ਼ਤਗੂ ਭਾਵ ਗੁਫ਼ਤਾਰ ਵੱਖਰੀ ਸੀ, ਜਿਨ੍ਹਾਂ ਦੀ ਰਫ਼ਤਾਰ ਵੱਖਰੀ ਸੀ, ਜਿਨ੍ਹਾਂ ਦੀ ਦਸਤਾਰ ਵੱਖਰੀ ਸੀ, ਜਿਨ੍ਹਾਂ ਦੀ ਚਨਾਰ ਵੱਖਰੀ ਸੀ, ਮਾਫ਼ ਕਰਨਾ ਜਿਨ੍ਹਾਂ ਦੀ ਨੁਹਾਰ ਵੱਖਰੀ ਸੀ। ਉਹਨਾਂ ਨੂੰ ਆਪ ਜੀ ਸਾਰੇ ਜਾਣਦੇ ਹੋ। ਗਿਆਨ ਦੀ ਬਾਬਤ ਉਹਨਾਂ ਨੇ ਕਿਰਪਾ ਕੀਤੀ, ਉਹਨਾਂ ਲਿਖਵਾਇਆ ਕਿ ਇਹ ਮੁਮਕਿਨ ਹੈ ਕੀ ਹੋ ਸਕਦਾ ਹੈ, ਕੋਹੇ ਗਿਰਾ ਫੂਕੋ ਸੇ ਹਿਲ ਜਾਏ, ਕਿ ਹੋਵੇ ਪਹਾੜ ਪਰਬਤ ਸਮੇਰ, ਉਹਨੂੰ ਮਾਰੀਏ ਫੂਕਾਂ ਆਪਣੀ ਜਗ੍ਹਾ ਛੱਡ ਜਾਏ, ਇਹ ਕੰਮ ਹੋ ਸਕਦਾ ਹੈ? ਕਦਾਚਿਤ ਨਹੀਂ, ਨਹੀਂ ਕਦੀ ਹੋ ਸਕਦਾ ਸਾਧ ਸੰਗਤ ਜੀ, ਜਿੰਨਾ ਮਰਜ਼ੀ ਯਤਨ ਕਰੋ। ਕਹਿੰਦੇ ਨੇ ਇਹ ਨਾ ਹੋਣ ਵਾਲਾ ਕੰਮ ਹੋ ਸਕਦਾ, ਮੰਨ ਲਓ ਭਾਈ। ਇਹ ਮੁਮਕਿਨ ਹੈ ਕਿ ਬੇਮੌਸਮ ਫੁੱਲ ਵੀ ਖਿਲ ਜਾਏ, ਬਿਨਾਂ ਰੁੱਤ ਤੋਂ ਜਿਹੜਾ ਫੁੱਲ ਇਹ ਖਿੜ ਜਾਏ, ਇਹ ਮੰਨ ਲਓ, ਕਦੀ ਕੋਈ ਖਿੜਦਾ ਵੇਖਿਆ ਕਿਸੇ ਨੇ? ਨਹੀਂ। ਇਹ ਮੁਮਕਿਨ ਹੈ ਕਿ ਧਾਗੇ ਸੇ ਨਦੀ ਕਾ ਪੇੜ ਸਿਲ ਜਾਏ, ਇੱਕ ਸੂਈ ਲੈ ਲਈ ਜਾਵੇ, ਧਾਗਾ ਪਰੋਲਿਆ ਜਾਵੇ ਵਿੱਚ, ਤੇ ਨਦੀ ਦੇ ਦੋਨੇ ਜਿਹੜੇ ਸਿਰੇ ਨੇ ਕਿਨਾਰੇ ਉਹ ਸੀਬ ਦਿੱਤੇ ਜਾਣ, ਭਾਵ ਉਹ ਇਕੱਠੇ ਕਰ ਦਿੱਤੇ ਜਾਣ, ਕਦੀ ਇਹ ਕੰਮ ਹੋਵੇਗਾ? ਇਹ ਨਾ ਹੋਣ ਵਾਲਾ ਕੰਮ ਕਹਿੰਦੇ ਨੇ ਹੋ ਸਕਦਾ, ਇਹ ਵੀ ਮੰਨ ਲਓ, ਹੋ ਕੇ ਨਹੀਂ ਸਕਦਾ। ਮਗਰ ਇਹ ਮੁਮਕਿਨ ਨਹੀਂ ਕਿ ਗੁਰਬਿਨ ਗਿਆਨ ਮਿਲ ਜਾਏ, ਗੁਰੂ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੋਵੇਗੀ। ਸਾਧ ਸੰਗਤ ਜੀ ਉਹ ਮਹਾਨ ਤਤਵੇਤਾ ਸਨ, ਉਹਨਾਂ ਨੇ ਆਪਣੀ ਜ਼ਿੰਦਗੀ ਹੰਢਾਈ ਸੀ, ਬੜਾ ਸੋਹਣਾ ਉਹਨਾਂ ਦਾ ਉਪਦੇਸ਼। ਰਾਮਪੁਰੀ ਜਿਹੜੇ ਗੁਰਬਖਸ਼ ਸਿੰਘ ਜੀ ਹੋਏ ਨੇ ਨਾ, ਪੰਡਿਤ ਜੀ ਦੀ ਬਾਬਤ ਉਹਨਾਂ ਨੇ ਚਾਰ ਪੰਕਤੀਆਂ ਲਿਖੀਆਂ ਨੇ, ਲਾਈਨਾਂ ਲਿਖੀਆਂ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਪੰਡਿਤ ਜੀ ਤੇ ਕਿੰਨੀ ਕਿਰਪਾ ਸੀ, ਮਹਾਨ ਕਿਰਪਾ ਸੀ ਉਹਨਾਂ ਦੇ। ਔਰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਪ੍ਰਵਚਨ ਕਰਿਆ ਕਰਦੇ ਨੇ, ਆਪ ਜੀ ਨੇ ਸਰਵਣ ਕੀਤੇ ਹੋਣਗੇ, ਕਿ ਸਾਥੋਂ ਤੇ ਇਹਨਾਂ ਦੀ ਸੇਵਾ ਨਹੀਂ ਹੋ ਸਕੀ। ਇਹਨਾਂ ਨੂੰ ਬਣਾਉਣ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਹਨ, ਸਾਥੋਂ ਤੇ ਸੇਵਾ ਨਹੀਂ ਹੋ ਸਕੀ। ਹੈ ਵੀ ਇਸ ਤਰ੍ਹਾਂ ਭਾਵ ਇਹ ਕਹਿਣ ਦਾ ਜੋ ਸਤਿਗੁਰਾਂ ਦੇ ਬਚਨ ਨੇ, ਨਾਮਧਾਰੀ ਪੰਥ ਦਾ ਪ੍ਰਚਾਰ ਪ੍ਰਸਾਰ ਉੱਚੀ ਬਾਂਹ ਕਰਕੇ ਸਾਧ ਸਿੰਘ ਜੀ ਉਹਨਾਂ ਨੇ ਕੀਤਾ। ਉਹਨਾਂ ਨੇ ਚਾਰ ਲਾਈਨਾਂ ਲਿਖੀਆਂ ਨੇ ਇਹਨਾਂ ਦੀ ਬਾਬਤ ਕਿ ਪੰਡਿਤ ਸਿੰਘ ਗੋਪਾਲ ਸਜਾਇਆ, ਇੰਦਰਪੁਰੀ ਤੋਂ ਰੂਪ ਮੰਗਾਇਆ, ਬ੍ਰਹਮਾ ਕੋਲ ਪੜਾਇਆ ਇਹਨੂੰ, ਦੀਓ ਵਰਨਾ ਜੀਤਾ ਤੈਨੂੰ, ਰਗ ਰਗ ਵਿੱਚ ਹੈ ਪਿਆਰ ਰਚਾਇਆ, ਸਟੇਜ ਦਾ ਮਾਲਕ ਪ੍ਰਭੂ ਬਣਾਇਆ, ਵਿਦਿਆ ਬੁੱਧੀ ਤਿਆਗ ਵਿਰਾਗ, ਸ਼ੁਭ ਗੁਣਾਂ ਦਾ ਸੀ ਨਹੀਂ ਹਿਸਾਬ। ਅਜਿਹੇ ਗੁਣਾਂ ਵਿੱਚ ਭਰਪੂਰ ਸਨ ਮਹਾਨ ਤਤਵੇਤਾ। ਇਹ ਪੰਕਤੀਆਂ ਉਹਨਾਂ ਦੀਆਂ ਲਿਖਵਾਈਆਂ ਦਾਸ ਨੇ ਆਪ ਜੀ ਅੱਗੇ ਅਰਜ ਕੀਤੀਆਂ ਨੇ। ਇਸ ਕਰਕੇ ਗਿਆਨ ਦੀ ਪ੍ਰਾਪਤੀ ਕਰਾਉਣ ਵਾਸਤੇ ਨਾਰਦ ਚੱਲ ਕੇ ਦਸਮ ਪਿਤਾ ਦੇ ਚਰਨਾਂ 'ਚ ਪਹੁੰਚਿਆ ਕਿ ਕਿਰਪਾ ਕਰੋ ਮਹਾਰਾਜ, ਮੈਨੂੰ ਗਿਆਨ ਦੀ ਪ੍ਰਾਪਤੀ ਕਰਵਾ ਦਿਓ। ਸਤਿਗੁਰਾਂ ਨੇ ਕਿਰਪਾ ਕੀਤੀ, ਯੱਕ ਨਗਾਹੇ ਜਾਂ ਫਜਾਇਸ ਬਸ ਵੱਧ ਦਰਕਾਰਮਾ, ਨਾਨਕ ਨਦਰੀ ਨਦਰ ਨਿਹਾਲ ਕਰਕੇ ਰੱਖ ਦਿੱਤਾ ਆਏ ਨਾਰਦ ਨੂੰ। ਏਦਾਂ ਨਤਮਸਤਕ ਹੋ ਕੇ ਮੱਥਾ ਟੇਕ ਕੇ ਨਾਰਦ ਆਪਣੀ ਪੁਰੀ ਵਿੱਚ ਚਲੇ ਜਾਂਦਾ ਹੈ। ਸਿੱਖਾਂ ਨੇ ਗਲਾਂ 'ਚ ਪੱਲੇ ਪਾ ਕੇ ਅਰਜ ਕੀਤੀ, ਮਹਾਰਾਜ ਜੋ ਆਪ ਜੀ ਦੇ ਕੋਲ ਕਾਫੀ ਚਿਰ ਬਹਿ ਕੇ ਇਹ ਚਲੇ ਗਿਆ ਹੈ, ਇਹ ਕੌਣ ਹੈ? ਆਪ ਜੀ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ। ਸਤਿਗੁਰੂ ਜੀ ਕਹਿੰਦੇ ਨੇ, ਕਮਲਾਸਨ ਕੋ ਨੰਦਨ ਨਾਰਦ, ਇਹ ਕਵਲ ਦੇ ਜਾਏ ਬ੍ਰਹਮਾ ਦਾ ਪੁੱਤਰ ਹੈ। ਅਹੇ ਦੇਵਰਖ ਪਰਮ ਵਿਸ਼ਾਰਦ, ਇਹ ਜਿਹੜਾ ਰਿਖੀ ਹੈ ਨਾ, ਬੜਾ ਅਕਲ ਦਾ ਧਨੀ ਹੈ, ਬੜੀ ਸ੍ਰੇਸ਼ਟ ਮਤ ਰੱਖਣ ਵਾਲਾ ਹੈ। ਇਹ ਨਾਰਦ ਏ ਬ੍ਰਹਮਾ ਦਾ ਪੁੱਤਰ ਏ, ਜੋ ਕਵਲ ਦਾ ਜਾਇਆ ਬ੍ਰਹਮਾ ਹੈ, ਇਹ ਉਹਦਾ ਪੁੱਤਰ ਏ। ਭਾਵ ਏ ਕਹਿਣ ਦਾ, ਇਮ ਕਹਿ ਆਪ ਖੰਭ ਕਰ ਲਏ, ਏਕ ਸਿੱਖ ਸੋ ਇਮ ਕਹਿ ਦੇ, ਉਹਦੇ ਲਿਆਂਦੇ ਹੋਏ ਖੰਭ ਦਸਮ ਪਾਤਸ਼ਾਹ ਜੀ ਨੇ ਹੱਥ ਵਿੱਚ ਫੜੇ, ਫੜ ਕੇ ਤੇ ਕੋਲ ਬੈਠੇ ਸਿੱਖ ਨੂੰ ਹੁਕਮ ਕੀਤਾ, ਸਿੱਖਾ ਲੇ ਗਮਨੋ ਕਾਰੀਗਰ ਤੀਰ, ਇਹਨਾਂ ਖੰਭਾਂ ਤੇ ਤੀਰਾਂ ਮੇਰਿਆਂ ਨੂੰ ਕਾਰੀਗਰ ਦੇ ਕੋਲ ਲੈ ਜਾ, ਅਰਜ ਕਰਨੀ ਏ ਨਾਮ ਦੇ ਪਰਥਾਏ। ਦਾਸ ਅਰਜ ਕਰ ਆਪ ਜੀ ਦੇ ਅੱਗੇ, ਲੇ ਗਮਨੋ ਕਾਰੀਗਰ ਤੀਰ, ਇਹਨਾਂ ਖੰਭਾਂ ਨੂੰ ਤੇ ਤੀਰਾਂ ਨੂੰ ਕਾਰੀਗਰ ਦੇ ਕੋਲ ਲੈ ਜਾ, ਬੈਠ ਨਿਕਟ ਬਨਵਾਵੋ ਤੀਰ, ਤੀਰਾਂ ਦੇ ਨਾਲ ਖੰਭ ਲਵਾਉਣ ਦਾ ਯਤਨ ਕਰੇ, ਕੋਲ ਬਹਿ ਕੇ ਛੱਡ ਕੇ ਇਹਨਾਂ ਨੂੰ ਜਾਵੀ ਨਾ, ਇਨਕੋ ਤਿਆਗ ਦੂਰ ਨਹਿ ਜਾਵੋ, ਦ੍ਰਿਗਣ ਦੇਖ ਬਾਣ ਬਨਵਾਵੋ, ਆਪਣੀਆਂ ਦ੍ਰਿਗਣਾਂ ਅੱਖਾਂ ਦੇ ਸਾਹਮਣੇ ਵੇਖ ਕੇ ਕੋਲ ਬਹਿ ਕੇ ਮਿਸਤਰੀ ਦੇ ਕੋਲ ਇਹਨਾਂ ਤੀਰਾਂ ਨੂੰ ਖੰਭ ਲਵਾਉਣ ਦਾ ਤੂੰ ਯਤਨ ਕਰਨਾ ਹੈ। ਸੁਣ ਪ੍ਰਭ ਤੇ ਆਇਸ ਲੈ ਗਯੋ, ਉਹਨੇ ਆਗਿਆ ਮੰਨੀ, ਪਾਲਣ ਕੀਤਾ, ਲੈ ਗਿਆ ਸਿੱਖ। ਬੈਠ ਨਿਕਟ ਬਨਵਾਵਤ ਭਇਓ ਕੋਲ ਬਹਿ ਕੇ ਗੁਰਾਂ ਦੇ ਬਚਨ ਨੂੰ ਸਿਰ ਮੱਥੇ ਮੰਨਿਆ ਆਖਿਆ ਸੀ ਛੱਡ ਕੇ ਨਹੀਂ ਜਾਣਾ ਦੂਰ ਇਹਨਾਂ ਨੂੰ ਕੋਲ ਬਹਿ ਕੇ ਬਣਾਉਣੇ ਨੇ ਖੰਭ ਤੀਰਾਂ ਨਾਲ ਕੋਲ ਬਹਿ ਕੇ ਲਵਾਉਣੇ ਨੇ ਭਾਵ ਬੈਠ ਨਿਕਟ ਬਨਵਾਵਤ ਭਇਓ ਉਹ ਦੀਰਘ ਖੰਭ ਸੋ ਦੀਰਘ ਬਾਨਾ ਕਰੇ ਤਿਆਰ ਸੋ ਰੁਚਰ ਮਹਾਨਾ ਬੜੇ ਸੋਹਣੇ ਸੁਚੱਜੇ ਢੰਗ ਦੇ ਨਾਲ ਉਸ ਕਾਰੀਗਰ ਨੇ ਮਿਸਤਰੀ ਨੇ ਉਹਨਾਂ ਤੀਰਾਂ ਦੇ ਨਾਲ ਹਮਾਉਂ ਪੰਛੀ ਦੇ ਖੰਭ ਲਾ ਦਿੱਤੇ ਨੇ ਸਿੱਖ ਨੇ ਉਹਨਾਂ ਤੀਰਾਂ ਨੂੰ ਇਕੱਠਿਆਂ ਕੀਤਾ ਇਕੱਠੇ ਕਰਕੇ ਲਿਆ ਕੇ ਸਤਿਗੁਰਾਂ ਦੇ ਅੱਗੇ ਹਾਜ਼ਰ ਕਰ ਦਿੱਤੇ ਨੇ ਸਾਧ ਸਿੰਘ ਜੀ ਸਾਰੇ ਦੇ ਸਾਰੇ ਤੀਰ ਜਿੰਨੇ ਉਹ ਲੈ ਗਿਆ ਸੀ ਸਤਿਗੁਰਾਂ ਦੇ ਕੋਲ ਜਦੋਂ ਲਿਆ ਕੇ ਤੀਰ ਰੱਖੇ ਸਤਿਗੁਰਾਂ ਨੇ ਇਕੱਠਿਆਂ ਕਰਵਾਇਆ ਪੱਥੇ ਦੇ ਵਿੱਚੋਂ ਪਵਾਏ ਪੱਥਾ ਬੰਨ ਕੇ ਤਿਆਰ ਕਰਕੇ ਭਾਵ ਖੱਬੇ ਮੋਢੇ ਤੇ ਜਿਹੜਾ ਉਹ ਲਮਕਾ ਲਿਆ ਉਹ ਬੰਨ ਲਿਆ ਪੱਥਾ ਸੱਜੇ ਮੋਢੇ ਤੇ ਕਮਾਨ ਰੱਖੀ ਹੈ ਸਤਿਗੁਰਾਂ ਨੇ ਔਰ ਸਿੱਖਾਂ ਨੂੰ ਸੰਬੋਧਨ ਕੀਤਾ ਕਿ ਸਿੱਖੋ ਆਓ ਮੇਰੇ ਮਗਰ ਮਗਰ ਸਾਰੀ ਸੰਗਤ ਨੂੰ ਉਹਨਾਂ ਹੁਕਮ ਕੀਤਾ ਕਿ ਜਿੱਧਰ ਮੈਂ ਜਾਵਾਂਗਾ ਮੇਰੇ ਮਗਰ ਮਗਰ ਆਉਣ ਦੀ ਤੁਸੀਂ ਖੇਚਲਾ ਕਰਨੀ ਸਤਿਬਚਨ ਜੀ ਸੱਚੇ ਪਾਤਸ਼ਾਹ ਅੱਗੇ ਅੱਗੇ ਨੇ ਸਾਰੀ ਸਾਧ ਸੰਗਤ ਮਗਰ ਮਗਰ ਇਹ ਸਾਧ ਸੰਗਤ ਜੀ ਜਿੱਥੇ ਨਵੇਕਲੀ ਜਗ੍ਹਾ ਆਈ ਹੈ ਨਾ ਉੱਥੇ ਜਾ ਕੇ ਸਾਹਿਬ ਖਲੋ ਗਏ ਨੇ ਖਲੋ ਕੇ ਕਹਿੰਦੇ ਨੇ ਸਿੱਖੋ ਇਹ ਜੋ ਮੇਰੇ ਤੀਰ ਨੇ ਇਹਨਾਂ ਤੀਰਾਂ ਨੂੰ ਮੈਂ ਆਕਾਸ਼ ਵੱਲ ਛੱਡਣਾ ਹੈ ਆਕਾਸ਼ ਦੇ ਵਿੱਚ ਕੋਈ ਐਸੀ ਚੀਜ਼ ਨਹੀਂ ਜਿਹੜੀ ਇਹਨਾਂ ਮੇਰੇ ਛੱਡਿਆ ਤੀਰਾਂ ਨੂੰ ਹੱਥ ਨਾਲ ਫੜ ਲੈ ਗਈ ਤੇ ਥੱਲੇ ਨਾ ਆਉਣ ਦੇਵੇਗੀ ਅਖੀਰ ਇਹਨਾਂ ਤੀਰਾਂ ਨੇ ਥੱਲੇ ਆਉਣਾ ਹੈ ਜਦੋਂ ਆਉਣਗੇ ਤੁਸੀਂ ਫੜ ਕੇ ਮੇਰੇ ਕੋਲ ਲਿਆ ਦੇਣੇ ਨੇ ਫਿਰ ਮੈਨੂੰ ਦੇ ਦੇਣੇ ਨੇ ਸਿੱਖਾਂ ਆਖਿਆ ਜੀ ਸਤਿਬਚਨ ਇੱਦਾਂ ਕਹਿ ਕੇ ਸਤਿਗੁਰਾਂ ਨੇ ਕਮਾਨ ਚ ਪਾ ਕੇ ਤੰਦੀ ਦੇ ਕੇ ਕੱਸ ਕੇ ਤੀਰ ਨੂੰ ਛੱਡਿਆ ਆਕਾਸ਼ ਮਾਰਗ ਵੱਲ ਉਹ ਜਾਂਦਾ ਸ਼ੂਕਦਾ ਉਤਲੀ ਹਵਾ ਹੋ ਜਾਂਦਾ ਉਹ ਦ੍ਰਿਸ਼ਟ ਤੋਂ ਬਾਹਰ ਹੋ ਜਾਂਦਾ ਭਾਵ ਸਤਿਗੁਰਾਂ ਦੇ ਹੁਕਮ ਦੇ ਨਾਲ ਉਹਨਾਂ ਸਿੱਖਾਂ ਨੇ ਉਸ ਤੀਰ ਨੂੰ ਲੱਭਣ ਦਾ ਯਤਨ ਕੀਤਾ ਪਰ ਕੀਤਾ ਯਤਨ ਸਿੱਖਾਂ ਦਾ ਨਿਫਲ ਚਲੇ ਜਾਂਦਾ ਸਾਧ ਸਿੰਘ ਜੀ ਉਹ ਤੀਰ ਹੱਥ ਨਹੀਂ ਲੱਗਾ ਕੁਝ ਸਮਾਂ ਏਦਾਂ ਬੀਤ ਗਿਆ ਇੰਨੇ ਚਿਰ ਦੇ ਵਿੱਚ ਸਤਿਗੁਰਾਂ ਦੂਸਰਾ ਤੀਰ ਫਿਰ ਛੱਡਿਆ ਜਦੋਂ ਉਤਲੀ ਹਵਾਏ ਹੋ ਜਾਂਦਾ ਜਿਸ ਨੂੰ ਬੰਦ ਹੋ ਜਾਂਦਾ ਸਿੱਖਾਂ ਨੇ ਫਿਰ ਢੂੰਡਣਾ ਸ਼ੁਰੂ ਕਰ ਦਿੱਤਾ ਲੇਕਿਨ ਉਹ ਵੀ ਤੀਰ ਹੱਥ ਨਹੀਂ ਲੱਗਾ ਤੀਸਰਾ ਫਿਰ ਛੱਡਿਆ ਤਿੰਨੇ ਦੇ ਤਿੰਨ ਤੀਰ ਉਹਨਾਂ ਦੇ ਹੱਥ ਸਿੱਖਾਂ ਦੇ ਨਹੀਂ ਲੱਗੇ ਲੇਕਿਨ ਸਤਿਗੁਰ ਜਿਹੜੇ ਤਿੰਨ ਤੀਰ ਛੱਡ ਚੁੱਕੇ ਨੇ ਕਮਾਨ ਚ ਪਾ ਕੇ ਨਾਲ ਆਖਿਆ ਉਹ ਸਿੱਖੋ ਤੁਸੀਂ ਕਿਉਂ ਨਹੀਂ ਲੱਭ ਕੇ ਲਿਆ ਰਿਹਾ ਮੇਰੇ ਕੋਲ ਮੈਂ ਤੀਰ ਛੱਡ ਰਿਹਾ ਵਾਂ ਆਕਾਸ਼ ਨੂੰ ਕੋਈ ਐਸੀ ਚੀਜ਼ ਤੇ ਹੈ ਨਹੀਂ ਆਕਾਸ਼ ਦੇ ਵਿੱਚ ਬੈਠੀ ਜੋ ਮੇਰੇ ਤੀਰਾਂ ਨੂੰ ਉਹ ਫੜ ਛੱਡੇਗੀ ਇਹਨਾਂ ਥੱਲੇ ਤੇ ਆਉਣਾ ਹੀ ਸੀ ਤੁਸੀਂ ਕਿਉਂ ਨਹੀਂ ਲੱਭ ਕੇ ਲਿਆਉਂਦੇ ਪਰ ਉਹ ਥੱਲੇ ਆਏ ਹੁੰਦੇ ਤੇ ਤਾਂ ਉਹ ਲੱਭਦੇ ਉਹ ਆਏ ਨਹੀਂ ਸਨ ਸਾਧ ਸੰਗਤ ਜੀ ਉਹ ਚਲੇ ਗਏ ਸਨ ਜਿੱਥੇ ਉਹਨਾਂ ਨੇ ਜਾਣਾ ਸੀ ਏਦਾਂ ਦੇ ਬਚਨ ਕਰਕੇ ਦਸਮ ਪਾਤਸ਼ਾਹ ਜੀ ਨੇ ਚੌਥਾ ਤੀਰ ਛੱਡਿਆ ਤਿਮ ਹੀ ਚੌਥੋ ਦਿਓ ਚਲਾਏ ਬਹੁਰ ਪਾਂਚਵੋਂ ਗਰਜਤ ਜਾਏ ਸਭ ਸੋ ਕਹਿ ਕਹਿ ਤਿਆਗਨ ਕਰੈ ਉੱਪਰ ਦੂਰ ਦ੍ਰਿਸ਼ਟ ਨਹੀਂ ਪਰੈ ਸਾਰਿਆਂ ਨੂੰ ਆਖੀ ਜਾਂਦੇ ਨੇ ਉਹ ਭਾਈ ਉਹ ਮੈਂ ਤੀਰ ਛੱਡੀ ਜਾਂਦਾ ਵਾਂ ਤੁਸੀਂ ਕਿਉਂ ਨਹੀਂ ਲੱਭ ਕੇ ਲੈ ਕੇ ਆ ਰਹੇ ਕੀ ਕਾਰਨ ਹੈ ਇਸ ਤਰ੍ਹਾਂ ਲੱਭਦਿਆਂ ਭਾਲਦਿਆਂ ਸਿੱਖਾਂ ਦੇ ਵੱਲੋਂ ਇੱਕ ਪੈਰ ਜਣੀ ਕਿ ਤਿੰਨ ਘੰਟੇ ਬੀਤ ਗਏ ਪਰ ਜਿੰਨੇ ਤੀਰ ਪੱਥੇ ਵਿੱਚ ਸਨ ਸਤਿਗੁਰਾਂ ਨੇ ਸਾਰੇ ਛੱਡ ਦਿੱਤੇ ਆਕਾਸ਼ ਨੂੰ ਕੋਈ ਵੀ ਤੀਰ ਉਹਨਾਂ ਸਿੱਖਾਂ ਦੇ ਹੱਥ ਨਾ ਲੱਗਾ ਜੋ ਲੈ ਕੇ ਹਾਜ਼ਰ ਕਰਦੇ ਇੱਦਾਂ ਦੀ ਖੇਡ ਵਰਤਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਨਿੱਜ ਅਸਥਾਨ ਤੇ ਆ ਜਾਂਦੇ ਨੇ ਪਰ ਇਸ ਗੁੱਝੀ ਰਮਜ ਨੂੰ ਕੌਣ ਸਮਝ ਸਕਦਾ ਸੀ ਉਹ ਆਪ ਹੀ ਜਾਣਦੇ ਸਨ ਸ੍ਰੀ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਦੇ ਨੇ ਗੁਰਬਾਣੀ ਵਿੱਚ ਉਹ ਲਿਖਦੇ ਨੇ ਹਰ ਕੀ ਗਤ ਨਾ ਕੋ ਜਾਣੈ ਜੋਗੀ ਜਤੀ ਤਪੀ ਪਚਹਾਰੇ ਅਰਬੋ ਲੋਕ ਸਿਆਣੇ ਕੀ ਜੋਗੀ ਕੀ ਜਤੀ ਕੀ ਤਪੀ ਇਹ ਹੌਲੇ ਚਿੱਥੇ ਪਚੀ ਸ਼ਰਮਿੰਦੇ ਹੋ ਗਏ ਨੇ ਗੁਰੂ ਦੀ ਲਖਤਾ ਕਰਦੇ ਕਰਦੇ ਲੇਕਿਨ ਗੁਰਾਂ ਦੀ ਲਖਤਾ ਇਹ ਵੀ ਨਹੀਂ ਕਰ ਸਕੇ ਛਿਣਮੈ ਰਾਉ ਰੰਕੋ ਕਰੇ ਰਾਉ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਖਨਾਵੇ ਯਹ ਤਾਕੋ ਵਿਵਹਾਰੇ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ ਇਹ ਮਾਇਆ ਦਾ ਪ੍ਰਪੰਚ ਉਹਨੇ ਆਪਣੀ ਕਿਰਪਾ ਦੁਆਰਾ ਆਪੇ ਰਚਿਆ ਹੈ ਇੱਥੇ ਇੱਕ ਅਰਜ ਕਰਕੇ ਅੱਗੇ ਚੱਲਦੇ ਹਾਂ ਮਾਇਆ ਦੇ ਪ੍ਰਥਾਏ ਇਹ ਸਾਰੀ ਖੇਡ ਉਹਦੀ ਹੈ ਉਹਦੀ ਵਾਪਰ ਰਹੀ ਹੈ ਸਾਧ ਸੰਗਤ ਜੀ ਕਹਿੰਦੇ ਨੇ ਕੋਈ ਸ਼ਾਹੂਕਾਰ ਸੀ ਸ਼ਾਹੂਕਾਰ ਉਹਨੇ ਇੱਕ ਤੋਤੇ ਦੀ ਖਰੀਦ ਕੀਤੀ ਹੋਈ ਸੀ ਉਹਨੇ ਘਰ ਆਉਂਦਾ ਤੋਤਾ ਕੀਮਤ ਲਾ ਕੇ ਉੱਤੇ ਪਿੰਜਰੇ 'ਚ ਬੰਦ ਕਰਕੇ ਰੱਖਿਆ ਕਰਦਾ ਸੀ ਜਦੋਂ ਪਿੰਜਰੇ 'ਚ ਉਹ ਬੰਦ ਕਰਦਾ ਸੀ ਸਮੇਂ ਦੇ ਅਨੁਸਾਰ ਸਵੇਰ ਵੇਲੇ ਸ਼ਾਮ ਵੇਲੇ ਜੋ ਪਦਾਰਥ ਉਹਦੇ ਛਕਣ ਦੇ ਲਾਇਕ ਸਨ ਲਿਆ ਕੇ ਉਹਦੇ ਅੱਗੇ ਰੱਖਦਾ ਸੀ ਉਹ ਤੋਤਾ ਛਕਦਾ ਸੀ ਠੰਡਾ ਮਿੱਠਾ ਜਲ ਵੀ ਲਿਆ ਕੇ ਰੱਖਣਾ ਚੂਰੀਆਂ ਕੁੱਟ ਕੁੱਟ ਕੇ ਖਵਾਉਂਦਾ ਸੀ ਮਾਲਕ ਕਿਉਂਕਿ ਕੀਮਤ ਲਾਈ ਸੀ ਕਾਫ਼ੀ ਉਹ ਕੀਮਤ ਵਾਲਾ ਸੀ ਲੇਕਿਨ ਕੁਝ ਸਮੇਂ ਤੋਂ ਇੱਕ ਬਿੱਲੀ ਇਸ ਤੋਤੇ ਦੇ ਮਗਰ ਲੱਗ ਚੁੱਕੀ ਸੀ ਮਾਇਆ ਦੀ ਗੱਲ ਹੈ ਉਹ ਇਹ ਸਮਾਂ ਭਾਲ ਰਹੀ ਸੀ ਕਿ ਤੋਤਾ ਕਿਸੇ ਤਰ੍ਹਾਂ ਪਿੰਜਰੇ ਤੋਂ ਬਾਹਰ ਨਿਕਲੇ ਅਤੇ ਮੈਂ ਇਹਨੂੰ ਆਪਣੀ ਲਪੇਟ ਵਿੱਚ ਲਿਆਉਣ ਦਾ ਯਤਨ ਕਰਾਂ। ਹੌਲੀ ਹੌਲੀ ਉਹ ਸਮਾਂ ਆ ਗਿਆ ਜਿੱਧਰ ਨੂੰ ਰਾਹ ਚਾਹੁੰਦਾ ਇਨਸਾਨ ਅਖੀਰ ਵੇਲੇ ਕਿਸੇ ਟਾਈਮ ਮਿਲ ਵੀ ਜਾਂਦਾ ਜਿੱਧਰ ਦਾ ਚਾਹ ਹੁੰਦਾ ਰਸਤਾ ਪ੍ਰਾਪਤ ਕਰਨ ਦਾ। ਅਤੇ ਉਹ ਸਮਾਂ ਜਦੋਂ ਆਇਆ, ਇੱਕ ਵਾਰ ਕੀ ਹੋਇਆ, ਮਾਲਕ ਆਇਆ, ਉਹਨੇ ਪਦਾਰਥ ਛਕਾਏ ਤੋਤੇ ਨੂੰ, ਜਦੋਂ ਜਾਣ ਲੱਗਾ ਤੇ ਪਿੰਜਰੇ ਦੀ ਸਾਧ ਸਿੰਘ ਜੀ ਤਾਕੀ ਲਾਣੀ ਉਹ ਭੁੱਲ ਗਿਆ, ਕਿਉਂਕਿ ਜਿੰਨਾ ਚਿਰ ਉਹ ਤੋਤਾ ਪਿੰਜਰੇ ਵਿੱਚ ਸੀ ਬੇਵਸਾ ਸੀ, ਬੇਵਾਹ ਸੀ, ਪੇਸ਼ ਨਹੀਂ ਸੀ ਜਾਂਦੀ ਮੈਂ ਕਿੱਧਰ ਜਾਵਾਂ, ਲੇਕਿਨ ਝਰੋਖਿਆਂ ਥਾਣੀ ਵਹਿੰਦਾ ਸੀ, ਕੰਦਲਿਆਂ ਥਾਣੀ ਵਹਿੰਦਾ ਸੀ, ਨਿੱਕੇ ਨਿੱਕੇ ਜੋ ਝਰੋਖੇ ਸਨ। ਸ਼ੇਰ ਪਿੰਜਰੇ 'ਚ ਬੰਦ ਹੋਇਆ ਹੋਵੇ ਉਹ ਆਜ਼ਾਦੀ ਦਾ ਆਨੰਦ ਨਹੀਂ ਨਾ ਮਾਣ ਸਕਦਾ, ਬਾਹਰ ਨਿਕਲ ਕੇ ਤੁਰ ਫਿਰ ਤਾਂ ਨਹੀਂ ਨਾ ਸਕਦਾ, ਹੈ ਤਾਂ ਪਿੰਜਰੇ 'ਚ ਬੰਦ, ਪਰ ਜਿਹੜੇ ਕੰਦਲੇ ਨੇ ਕੰਦਲਿਆਂ ਥਾਣੀ ਹੁਣ ਦਿਸ ਤੇ ਰਿਹਾ ਹੈ, ਪਰ ਇੱਦਾਂ ਉਹ ਮੁਕਤੀ ਹਾਸਲ ਨਹੀਂ ਕਰ ਸਕਦਾ। ਗੁਰਬਾਣੀ 'ਚ ਇੱਕ ਥਾਂ ਪੰਕਤੀ ਦਾ ਜ਼ਿਕਰ ਕਰਦੇ ਨੇ ਗੁਰੂ ਜੀ ਕਿ ਸ਼ੇਰੀ ਭਰਮੈ ਮੁਕਤ ਨਾ ਹੋਏ, ਉਹਨਾਂ ਸ਼ੇਰਾਂ ਤਾਂ ਹੀ, ਸ਼ੇਰਾਂ ਜਿਹੜੀਆਂ ਹੁੰਦੀਆਂ ਨੇ ਝਰੋਖੇ ਹੁੰਦੇ ਨੇ, ਜਿਹੜੇ ਭਾਵ ਸ਼ੇਰ ਇਤਿਆਦਕ ਜਾਂ ਤੋਤਾ ਇਤਿਆਦਕ ਵੇਖਦਾ, ਲੇਕਿਨ ਉਹ ਮੁਕਤੀ ਦਾ ਆਨੰਦ ਨਹੀਂ ਅੰਦਰ ਪਿੰਜਰੇ 'ਚ ਉਹ ਬੈਠਾ ਹੋਇਆ ਮਾਣ ਸਕਦਾ। ਇਸ ਤਰ੍ਹਾਂ ਉਹ ਤੋਤਾ ਅੱਕਿਆ ਅਤੇ ਥੱਕਿਆ, ਜਦੋਂ ਤਾਕੀ ਖੁੱਲ੍ਹੀ ਵੇਖੀ ਮਾਲਕ ਵੱਲੋਂ ਉਹ ਬਾਹਰ ਨਿਕਲ ਗਿਆ, ਬਾਹਰ ਨਿਕਲ ਕੇ ਉੱਚੇ ਥਾਂ 'ਤੇ ਬੈਠਾ। ਬਿੱਲੀ ਜਿਹੜੀ ਕੁਝ ਸਮੇਂ ਤੋਂ ਮਗਰ ਲੱਗੀ ਸੀ ਕਿ ਬਾਹਰ ਕਿਤੇ ਆਵੇ ਅਤੇ ਮੈਂ ਇਹਨੂੰ ਫੜਾਂ, ਉਹ ਬਿੱਲੀ ਦਾ ਦਾਲ ਲੱਗਾ, ਉਹਨੇ ਫੜ ਲਿਆ ਸਾਧ ਸੰਗਤ ਜੀ, ਉਹਨੂੰ ਮਾਰ ਦਿੱਤਾ, ਉਹਦਾ ਸੰਗ ਜਿਹੜਾ ਘੁੱਟ ਦਿੱਤਾ, ਕਿਉਂ ਉਹਦਾ ਆਹਾਰ ਸੀ, ਉਹਨੇ ਆਪਣਾ ਆਹਾਰ ਪੂਰਾ ਕਰ ਲਿਆ। ਗੱਲ ਇਹ ਹੈ ਕਿ ਜਿੰਨਾ ਚਿਰ ਉਹ ਤੋਤਾ ਪਿੰਜਰੇ 'ਚ ਬੰਦ ਹੋ ਕੇ ਰਿਹਾ, ਮਾਲਕ ਨੇ ਉਹਨੂੰ ਆਪਣੇ ਹੱਥਾਂ 'ਚ ਰੱਖਿਆ ਪਿੰਜਰੇ 'ਚ ਬੰਦ ਕਰਕੇ, ਉਹਨਾਂ ਚਿਰ ਉਹਨੂੰ ਤੱਤੀ ਵਾਹ ਨਹੀਂ ਮਾਲਕ ਨੇ ਲੱਗਣ ਦਿੱਤੀ, ਉਹਨੂੰ ਕੁਝ ਹੋਇਆ ਨਹੀਂ। ਜਦੋਂ ਉਹ ਤੋਤਾ ਪਿੰਜਰੇ ਤੋਂ ਹੋ ਗਿਆ ਬਾਹਰਾ ਅਤੇ ਉਹ ਭਾਵ ਬਿੱਲੀ ਦੀ ਲਪੇਟ ਵਿੱਚ ਆ ਗਿਆ। ਇਸੇ ਤਰ੍ਹਾਂ ਇਹ ਪ੍ਰਾਣੀ ਵੀ ਇੱਕ ਤੋਤੇ ਮਾਤਰ ਦੀ ਨਿਆਈ ਇਹ ਸਾਧ ਸੰਗਤ ਜੀ ਤਸ਼ਬੀਹ ਦਿੰਦੇ ਨੇ ਗਿਆਨੀ ਧਿਆਨੀ ਮਹਾਂਪੁਰਸ਼, ਹੇ ਪ੍ਰਾਣੀ ਮਾਤਰ ਤੂੰ ਵੀ ਇੱਕ ਤੋਤੇ ਦੀ ਨਿਆਈ ਹੈ, ਤੇਰਾ ਪਿੰਜਰਾ ਕਿਹੜਾ ਹੈ ਜਿੱਥੇ ਤੂੰ ਬਹਿ ਕੇ ਇਸ ਵੇਲੇ ਸੋਭਾ ਪਾ ਰਿਹਾ ਹੈ, ਸਤਿਗੁਰਾਂ ਦੇ ਚਰਨਾਂ ਦੀ ਸ਼ੋਅ ਤੈਨੂੰ ਪ੍ਰਾਪਤ ਹੈ, ਸੰਗਤ 'ਚ ਬਹਿ ਕੇ ਨਾਮ ਜਪ ਰਿਹਾ, ਦਰਸ਼ਨ ਕਰ ਰਿਹਾ ਸਾਧ ਸੰਗਤ ਦੇ, ਸਤਿਗੁਰਾਂ ਦੇ। ਇਹ ਪ੍ਰਾਣੀ ਮਾਤਰ ਦਾ ਜਿਹੜਾ ਪਿੰਜਰਾ ਇਹ ਕਥਨ ਕੀਤਾ ਗਿਆ, ਜਦੋਂ ਪ੍ਰਾਣੀ ਮਾਤਰ ਇਸ ਸਾਧ ਸੰਗਤ ਰੂਪੀ ਪਿੰਜਰੇ ਤੋਂ ਹੋ ਜਾਂਦਾ ਬਾਹਰਾ ਤੇ ਮਾਇਆ ਰੂਪ ਬਿੱਲੀ ਦੀ ਲਪੇਟ ਵਿੱਚ ਆ ਜਾਂਦਾ ਹੈ। ਇਹ ਮਾਇਆ ਰੂਪ ਬਿੱਲੀ ਜੋ ਚਾਹੇ ਉਹ ਕਰ ਸਕਦੀ ਹੈ ਸਾਧ ਸੰਗਤ ਜੀ। ਇਸ ਕਰਕੇ ਇਹ ਕੁਦਰਤ, ਇਹ ਮਾਇਆ ਦਾ ਪਸਾਰਾ ਸਤਿਗੁਰੂ ਵੱਲੋਂ, ਇਹ ਪਰਮੇਸ਼ਰ ਵੱਲੋਂ ਪਸਾਰਿਆ ਗਿਆ, ਕਿਉਂਕਿ ਕੁਦਰਤ ਦਿਸੈ, ਕੁਦਰਤ ਸੁਣੀਐ, ਕੁਦਰਤ ਪੌਸੁਕ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ। ਇਹ ਕੁਦਰਤ ਦਾ ਮਤਲਬ ਹੈ ਭਾਵ ਮਾਇਆ, ਮਾਇਆ ਦਾ ਭਾਵ ਕੁਦਰਤ ਹੀ ਹੁੰਦਾ ਹੈ। ਇਹ ਸਾਰਾ ਇਹ ਸਾਹਮਣੇ ਇਸ ਤਰ੍ਹਾਂ ਦਾ ਅਰਥ ਆ ਰਿਹਾ। ਇਸ ਕਰਕੇ ਇਹ ਮਾਇਆ ਦਾ ਪ੍ਰਪੰਚ ਪਰਮੇਸ਼ਰ ਨੇ ਆਪ ਰਚਿਆ, ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਉਹਦੇ ਚੋਜ ਨੇ। ਤਾਂ ਇਸ ਕਰਕੇ ਛਿਣਮੈ ਰਾਓ ਰੰਗ ਕੋ ਕਰੀ, ਰਾਓ ਰੰਗ ਕਰ ਡਾਰੈ, ਰੀਤੇ ਭਰੇ ਭਰੇ ਸਖਨਾਵੇ, ਯਹ ਤਾਕੋ ਵਿਵਹਾਰੇ, ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਇਕੱਲਾ ਵੱਖ ਹੋ ਕੇ ਵੇਖ ਰਿਹਾ, ਨਾਨਾ ਰੂਪ ਧਰੇ ਬਹੁ ਰੰਗੀ, ਸਭ ਤੇ ਰਹੇ ਨਿਆਰਾ, ਅਗਣਤ ਅਪਾਰ ਅਲੱਖ ਨਿਰੰਜਨ, ਇਹ ਸਾਰੇ ਨਾਂ ਮੇਰੇ ਉਸ ਪਰਮੇਸ਼ਰ ਸਤਿਗੁਰੂ ਦੇ ਨੇ, ਜਿਹਦੀ ਕੋਈ ਗਿਣਤੀ ਨਹੀਂ ਕਰ ਸਕਦਾ, ਉਹ ਅਗਣਤ ਹੈ। ਅਪਾਰ ਜਿਹਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਅਲੱਖ ਜਿਹਦੀ ਕੋਈ ਲਖਤਾ ਪਛਾਣ ਨਹੀਂ ਕਰ ਸਕਦਾ, ਨਿਰੰਜਨ ਅਪਹੁੰਚ, ਸੰਸਾਰ ਦੀ ਕਾਲਖ ਤੋਂ ਜੋ ਭਾਵ ਇੱਕ ਪਾਸੇ ਬਚਿਆ ਹੋਇਆ ਹੈ, ਜੇ ਸਭ ਜਗ ਭਰਮਾਇਓ ਉਹ ਸਗਲ ਭਰਮ ਤਜ ਨਾਨਕ ਪ੍ਰਾਣੀ ਚਰਨ ਤਾਹੇ ਚਿਤ ਲਾਇਓ, ਸਾਰਿਆਂ ਵਹਿਮਾਂ ਭਰਮਾਂ ਨੂੰ ਹੇ ਪ੍ਰਾਣੀ ਮਾਤਰ ਛੱਡ ਕੇ ਐਸੇ ਸਤਿਗੁਰਾਂ ਦੇ ਚਰਨਾਂ ਦੀ ਸ਼ੋਅ ਤੂੰ ਪ੍ਰਾਪਤ ਕਰ ਲੈ, ਚਰਨ ਫੜ ਲੈ, ਤੇਰਾ ਜਿਹੜਾ ਪਾਰ ਉਤਾਰਾ ਸੰਸਾਰ ਸਮੁੰਦਰ ਤੋਂ ਹੋ ਜਾਏਗਾ, ਕਿਉਂਕਿ ਉਹਦੀਆਂ ਗੁੱਝੀਆਂ ਰਮਜਾਂ ਨੂੰ ਪ੍ਰਾਣੀ ਮਾਤਰ ਸਮਝ ਨਹੀਂ ਸਕਦਾ, ਹਰ ਕੀ ਗਤ ਨਾ ਕੋ ਜਾਣੇ ਵਾਲੀ ਗੱਲ ਹੈ। ਇਸ ਕਰਕੇ ਦਸਮ ਪਿਤਾ ਜੀ ਇਹ ਤੀਰਾਂ ਵਾਲੀ ਖੇਡ ਵਰਤਾ ਕੇ, ਆਕਾਸ਼ ਨੂੰ ਛੱਡ ਕੇ, ਸਿੱਖਾਂ ਨੂੰ ਹੁਕਮ ਦੇ ਕੇ ਆਪਣੇ ਨਿੱਜ ਅਸਥਾਨ ਵਿਸਰਾਮ ਵਾਲੀ ਜਗ੍ਹਾ ਤੇ ਆ ਜਾਂਦੇ ਨੇ। ਸਿੱਖਾਂ ਨੇ ਲੱਭਿਆ ਤੀਰਾਂ ਨੂੰ, ਭਾਲਿਆ ਢੂੰਡਿਆ, ਲੇਕਿਨ ਸਾਰਿਆਂ ਤੀਰਾਂ ਵਿੱਚੋਂ ਇੱਕ ਵੀ ਤੀਰ ਸਿੱਖਾਂ ਦੇ ਹੱਥ ਨਹੀਂ ਲੱਗ ਚੁੱਕਾ। ਉਹਨਾਂ ਨੇ ਮਨ ਨਾਲ ਵਿਚਾਰ ਕੀਤੀ ਕਿ ਚਲੋ ਸਤਿਗੁਰਾਂ ਦੇ ਸਨਮੁਖ ਹੋਈਏ, ਜਾ ਕੇ ਅਰਜ ਬੇਨਤੀ ਕਰੀਏ ਕਿ ਪਾਤਸ਼ਾਹ ਇਹ ਜੋ ਤੁਸੀਂ ਚੋਜ ਜਿਹੜਾ ਕੀਤਾ ਹੈ ਇਹ ਕਾਹਦੇ ਵਾਸਤੇ ਕੀਤਾ ਹੈ, ਕਿਰਪਾ ਕਰਕੇ ਦੱਸਣ ਦੀ ਖੇਚਲਾ ਕਰੋ। ਇਹ ਮਨ ਵਿੱਚ ਧਾਰ ਕੇ ਸਾਰਿਆਂ ਸਿੱਖਾਂ ਨੇ ਗਲਾਂ 'ਚ ਪਾ ਲਿਆ ਪੱਲੇ। ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਭਾਏਮਾਨ ਸਨ ਉੱਥੇ ਆਣ ਖਲੋਤੇ ਕਿ ਕਿਰਪਾ ਕਰੋ, ਇਹ ਜੋ ਕਾਰਨਾਮਾ, ਇਹ ਜੋ ਤੁਸੀਂ ਖੇਡ ਜਿਹੜੀ ਰਚਨਾ ਰਚੀ ਏ, ਇਹ ਤੀਰਾਂ ਵਾਲੀ ਕਾਹਦੇ ਵਾਸਤੇ ਰਚੀ ਏ? ਸਤਿਗੁਰੂ ਜੀ ਕਹਿੰਦੇ ਨੇ, ਸਿੱਖੋ ਤੁਹਾਨੂੰ ਸਿੱਖ ਮਤ ਦੇਣ ਵਾਸਤੇ, ਇਸ ਗੱਲ ਦੀ ਪ੍ਰੌੜਤਾ ਕਰਾਉਣ ਵਾਸਤੇ ਕਿ ਤੁਸੀਂ ਕੀ ਹੋ, ਸੰਸਾਰ ਕੀ ਹੈ, ਨਾਤਾ ਰਿਸ਼ਤਾ ਅਥਵਾ ਸੰਬੰਧ ਕੀ ਹੈ। ਇਸ ਗੱਲ ਦੀ ਭਾਵ ਤੁਹਾਨੂੰ ਇਹ ਸਿੱਖਿਆ ਦੇਣ ਵਾਸਤੇ ਆਂਦਨੇ ਕਰੋ, ਫਿਰ ਕਿਰਪਾ ਦੱਸੋ ਸਾਨੂੰ। ਸਤਿਗੁਰੂ ਜੀ ਆਂਦਨੇ, ਇਹਨਾਂ ਮੇਰਿਆਂ ਤੀਰਾਂ ਦੇ ਨਾਲ ਹਮਾਉ ਪੰਛੀ ਦੇ ਖੰਭ ਲੱਗੇ ਹੋਏ ਸਨ ਤੇ ਉਹ ਹਮਾਉ ਪੰਛੀ ਦਾ ਡੇਰਾ ਆਕਾਸ਼ ਵਿੱਚ ਹੋਇਆ ਕਰਦਾ ਹੈ। ਜਦੋਂ ਮੈਂ ਤੀਰ ਛੱਡੇ ਨੇ ਤੇ ਉਹ ਖੰਭ ਇਹਨਾਂ ਤੀਰਾਂ ਨੂੰ ਭਾਵ ਕਹਿਣ ਦਾ ਉਸ ਹਮਾਉ ਦੇ ਦੇਸ਼ ਲੈ ਗਏ ਨੇ ਤੇ ਥੱਲੇ ਕਿਵੇਂ ਉਹ ਆਉਂਦੇ? ਜੇ ਆਉਂਦੇ ਤਾਂ ਤੁਸੀਂ ਫੜ ਕੇ ਲਿਆਉਂਦੇ। ਇਸੇ ਤਰ੍ਹਾਂ ਜਿਹੜਾ ਨਾਮ ਹੈ ਨਾ, ਇਹ ਖੰਭ ਦਾ ਰੂਪ ਹੈ। ਇਹ ਨਾਮ ਰੂਪੀ ਖੰਭ ਜਗਿਆਸੂ ਰੂਪ ਤੀਰ ਨੂੰ ਪਰਮੇਸ਼ਰ ਰੂਪ ਦੇਸ਼ ਵਿੱਚ ਲੈ ਜਾਂਦਾ, ਫਿਰ ਥੱਲੇ ਆਉਣ ਨਹੀਂ ਦਿੰਦਾ, ਉਹਦੇ ਨਾਲ ਅਭੇਦ ਕਰਵਾ ਕੇ ਰੱਖ ਦਿੰਦਾ ਹੈ। ਵਾਰਤਾਲਾਪ ਵਿਸਥਾਰ ਦੇ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰਨ ਦਾ ਯਤਨ ਕਰ ਰਹੇ ਨੇ। ਉਹ ਲਿਖਦੇ ਨੇ, ਨਾਮ ਖੰਭ ਨਾਮੀ ਸੋ ਬਿਹੰਗ, ਜੋ ਜਗਿਆਸੂ ਲਾਗੇ ਉਹ ਸੰਗ। ਜਿਹੜਾ ਨਾਮ ਹੈ ਇੱਕ ਖੰਭ ਦੀ ਨਿਆਈ ਹੈ, ਜਿਹਦਾ ਹੈ ਨਾਮ ਉਹ ਬਿਹੰਗ ਪੰਛੀ ਹੈ, ਪਰਮੇਸ਼ਰ ਨੂੰ ਪੰਛੀ ਦਾ ਰੂਪਕ ਦਿੱਤਾ ਹੋਇਆ। ਨਾਮ ਖੰਭ ਨਾਮੀ ਸੋ ਬਿਹੰਗ, ਜੋ ਜਗਿਆਸੂ ਲਾਗੇ ਉਹ ਸੰਗ। ਜਿਹੜਾ ਸਰੋਤਾ ਨਾਮ ਦੀ ਰੰਗਣ ਵਿੱਚ ਅੱਠੇ ਪੈਰ ਰੰਗਿਆ ਰਹਿੰਦਾ ਹੈ, ਪ੍ਰਾਣ ਅੰਤ ਲੱਗ ਤਿਆਗਿਓ ਨਾਹੀਂ, ਸਰੀਰ ਵਿੱਚੋਂ ਪ੍ਰਾਣ ਵੀ ਕਿਉਂ ਨਾ ਚਲੇ ਜਾਣ, ਨਾਮ ਨੂੰ ਨਹੀਂ ਛੱਡਿਆ। ਲਾਗਿਓ ਰਹੋ ਨਾਮ ਰਸ ਮਾਹੀ, ਉਹਦਾ ਰਸ ਵੱਜਿਆ ਨਾਮ ਦੇ ਨਾਲ। ਫਿਰ ਬਣਦਾ ਕੀ ਇਹ, ਨਾਮ ਖੰਭ ਲੈ ਸਰਜ ਗਿਆਸੀ, ਜਾਏ ਮਿਲਾਵਤ ਸ੍ਰੀ ਪ੍ਰਭ ਪਾਸੀ, ਜਹ ਨਾਮੀ ਕੋ ਦੇਸ਼ ਸੁਹਾਵਣ, ਤਹਾਂ ਕਰੈ ਬਿਨ ਬਿਲਮ ਪਚਾਵਣ। ਉਹ ਜਿਹੜਾ ਨਾਮੀ ਪ੍ਰਭੂ ਪਰਮੇਸ਼ਰ ਹੈ, ਉਹ ਆਪਣੇ ਦੇਸ਼ ਵਿੱਚ ਉਹ ਜਗਿਆਸ ਰੂਪ ਤੀਰ ਨੂੰ ਆਪਣੇ ਦੇਸ਼ ਵਿੱਚ ਲੈ ਜਾਂਦਾ, ਭਾਵ ਇਹ ਕਹਿਣ ਦਾ। ਇਹ ਨਾਮ ਦੀ ਮਹੱਤਤਾ ਦਾ ਜ਼ਿਕਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਇਹਨਾਂ ਪੰਕਤੀਆਂ ਨੂੰ ਕਲਮ ਬੰਦ ਕੀਤਾ, ਕਾਨੀ ਬੰਦ ਕੀਤਾ ਹੈ। ਉਹਨਾਂ ਨੇ ਆਪਣੀ ਵਿਦਵਤਾ ਦਾ ਪ੍ਰਗਟਾਵਾ ਕਰਾਉਣ ਦਾ ਯਤਨ ਕੀਤਾ ਹੈ, ਔਰ ਨਾਮ ਦੇ ਨਾਲ ਨਾਲ ਫਿਰ ਗੁਰਬਾਣੀ ਦਾ ਵੀ ਜ਼ਿਕਰ ਕਰ ਰਹੇ ਨੇ ਸਾਧ ਸੰਗਤ ਜੀ। ਜਾਂ ਤੇ ਰਟੋ ਸਦਾ ਗੁਰਬਾਣੀ, ਮਾਸਟਰ ਦਲੀਪ ਸਿੰਘ ਜੀ ਸਾਡੇ ਹੁੰਦੇ ਸਨ, ਸਾਨੂੰ ਪੜ੍ਹਾਉਂਦੇ ਸਨ ਵਿਦਿਆਲੇ, ਸ੍ਰੀ ਗੁਰੂ ਹਰਿ ਸਿੰਘ ਮਹਾਂਵਿਦਿਆਲੇ ਵਿੱਚ। ਅਸੀਂ ਬੱਚੇ ਹੋਣਾ, ਛੋਟੀ ਉਮਰ ਦੇ ਦੂਜੀ ਚੌਥ 'ਚ ਪੜ੍ਹਨਾ, ਬੜੀ ਉਹਨਾਂ ਨੇ ਪ੍ਰੇਰਨਾ ਦੇਣੀ ਕਿ ਬੱਚਿਓ ਜਿਹੜਾ ਨਾਮ ਹੈ ਨਾ, ਇਹ ਘਿਓ ਦੀ ਨਿਆਈ ਹੈ, ਜਿਹੜੀ ਬਾਣੀ ਇਹ ਖੰਡ ਦੀ ਨਿਆਈ ਹੈ। ਜੇ ਅੱਠੇ ਪੈਰ ਆਪਾਂ ਘਿਓ ਖਾਈ ਜਾਵਾਂਗੇ, ਘਿਓ ਖਾਈ ਜਾਵਾਂਗੇ, ਕਿਸੇ ਦਿਨ ਨੂੰ ਬਦਹਜ਼ਮੀ ਕਰ ਦੇਗਾ, ਉਹ ਕਰ ਦੇਗਾ ਬਦਹਜ਼ਮੀ, ਖੰਡ ਦੇ ਫੱਕੇ ਮਾਰੀ ਜਾਵਾਂਗੇ, ਬਦਹਜ਼ਮੀ ਕਰ ਦੇਗੀ। ਅਗਰ ਜੇ ਘਿਓ ਤੇ ਖੰਡ ਨੂੰ ਮਿਲਾ ਕੇ ਆਪਾਂ ਯਤਨ ਕਰਾਂਗੇ ਛਕਣ ਦਾ, ਇੱਕ ਬੜਾ ਰਸਦਾਇਕ ਪਦਾਰਥ ਬਣ ਜਾਂਦਾ ਹੈ। ਉਸ ਪਦਾਰਥ ਦਾ ਨਾਂ ਆਪ ਜੀ ਨੂੰ ਆਉਂਦਾ ਹੀ ਹੈ, ਭਾਵ ਇਹ ਕਹਿਣ ਦਾ। ਦਿਲ ਕਰਦਾ ਉਹ ਪਦਾਰਥ ਰੋਜ਼ ਛਕਦੇ ਰਹੀਏ, ਰੋਜ਼ ਛਕਦੇ ਰਹੀਏ। ਨਾਮ ਦੇ ਨਾਲ ਬਾਣੀ ਪੜ੍ਹਨੀ ਜ਼ਰੂਰੀ, ਔਰ ਬਾਣੀ ਦੇ ਨਾਲ ਨਾਮ ਜਪਣਾ ਜਿਹੜਾ ਜ਼ਰੂਰੀ ਹੈ। ਜਾਂ ਤੇ ਰਟੋ ਸਦਾ ਗੁਰਬਾਣੀ, ਜਗਤ ਉਦਾਹਰਨ ਪਰਖ ਨਿਸ਼ਾਨੀ, ਊਠਤ ਬੈਠਤ ਥਿੱਤ ਕੈ ਚਾਲੈ, ਪਠੋ ਸ਼ਬਦ ਨਿਤ ਰਹੋ ਸਖਾਲੇ। ਨਾਲ ਲੱਗਦੀ ਇਹ ਨਾਮ ਦੀਆਂ ਪੰਕਤੀਆਂ ਪੜ੍ਹ ਕੇ ਕੁਝ ਅਰਜ ਸਮੇਂ ਅਨੁਸਾਰ ਬਾਣੀ ਦੇ ਪਰਥਾਏ ਦਾਸ ਸਾਹਿਬ ਜੀ ਕਰੇਗਾ। ਸਤਿਗੁਰਾਂ ਦੀ ਬਖਸ਼ੀ ਬੁੱਧੀ ਦੇ ਅਨੁਸਾਰ ਅੰਨੇ ਤਿੰਮ ਹੀ ਸਤ ਨਾਮ ਸਮਰੀਜੈ, ਇੱਕ ਵੀ ਸਵਾਸ ਨਾ ਬਿਰਥਾ ਲੀਜੈ, ਮਨ ਜਿਹਵਾ ਕੇ ਸੰਗ ਮਲਾਏ, ਰੱਖ ਹੈ ਨਿਸ ਦਿਨ ਮੈਂ ਸੁਖਦਾਏ, ਤਿਸ ਕੋ ਅੰਤ ਸਮਾਂ ਜਬ ਆਵੈ, ਨਾਮੀ ਹਿਤ ਸਹਾਇਤਾ ਧਾਵੈ, ਉਹ ਪਾਪ ਪੁੰਨ ਕੇ ਬੰਧਨ ਸਾਰੇ, ਸ੍ਰੀ ਕਰਤਾਰ ਤੁਰਤ ਨਵਾਰੇ। ਪਾਪਾਂ ਦੇ ਤੇ ਪੁੰਨਾਂ ਦੇ ਜਿੰਨੇ ਬੰਧਨ ਨੇ, ਉਹ ਅਕਾਲ ਪੁਰਖ ਸਾਰੇ ਉਹ ਦੂਰ ਕਰ ਦੇਗਾ। ਜਦੋਂ ਸਾਡੀ ਬਿਰਤੀ ਗੁਰੂ ਚਰਨਾਂ ਨਾਲ ਲੱਗੀ ਹੋਵੇਗੀ, ਅਸੀਂ ਨਾਮ ਦਾ ਰਸ ਲੈ ਰਹੇ ਹੋਵਾਂਗੇ। ਅਗਲੀ ਗੱਲ ਹੈ ਬਾਣੀ ਦੀ ਸੰਖੇਪ ਦੇ ਵਿੱਚ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਵਰਤਮਾਨ ਸਤਿਗੁਰੂ ਸਤਿਗੁਰੂ ਉਦੇ ਸਿੰਘ ਪਾਤਸ਼ਾਹ ਜੀ, ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰੀਏ, ਸਭ ਗੱਜ ਕੇ ਆਖੀਏ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ। ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪੂਰਨ ਬੰਧਨ ਯੋਗ, ਮੁਕਤ ਭੁਗਤ ਜਸ ਜੁਗਤ ਕੇ, ਦਾਤੇ ਸੁਖ ਰਸ ਭੋਗ, ਕਿਰਪਾ ਕਰ ਰਹੇ ਨੇ। 5:30 ਦਾ ਵਕਤ, ਦਸਮ ਗ੍ਰੰਥ ਦੀ ਬਾਣੀ ਦਾ ਸੁਧਾਰ ਹੋ ਰਿਹਾ, ਆਪ ਜੀ ਬਹਿ ਕੇ ਕਿਰਪਾ ਕਰਦੇ ਨੇ ਸਾਡੇ ਉੱਤੇ। ਸੰਗਤ ਵਿਦਵਾਨ ਪੁਰਸ਼ ਉੱਥੇ ਅੱਪੜਦੇ ਨੇ, ਪਾਠੀ ਸਿੰਘ ਜਿਹੜੇ ਨੇ, ਤੇ ਬੜੀ ਇਸ ਵੇਲੇ ਕਿਰਪਾ ਕਰ ਰਹੇ ਨੇ ਸਾਡੇ ਉੱਤੇ। ਇਹ ਕਲਯੁਗ ਦੇ ਸਮੇਂ ਦੇ ਵਿੱਚ ਸਾਡੇ ਮਨ ਨੂੰ ਪ੍ਰੇਰਦੇ ਨੇ, ਕਿਰਪਾ ਕਰਦੇ ਨੇ। ਸ੍ਰੀ ਆਦਿ ਗ੍ਰੰਥ ਦੀ ਬਾਣੀ, ਦਸਮ ਦੀ ਬਾਣੀ ਵੇਖੋ ਨਾ, ਕਿੰਨਾ ਸੁਖ ਆਨੰਦ ਬਾਣੀ ਪੜ੍ਹਨ ਦੇ ਨਾਲ ਸੁਣ। ਤੇ ਜੋ ਇਹ ਦਸਮ ਪਾਤਸ਼ਾਹ ਨੇ ਇਸ ਤਰ੍ਹਾਂ ਖੇਡ ਖੇਡੀ ਸੀ ਕਿ ਸਿੱਖਾਂ ਨੇ ਅਰਜ ਕੀਤੀ, ਪਾਤਸ਼ਾਹ ਕਿਰਪਾ ਕਰੋ, ਸਾਨੂੰ ਬਾਣੀ ਪੜ੍ਹਨ ਦਾ ਕੋਈ ਆਨੰਦ ਨਹੀਂ ਆ ਰਿਹਾ, ਕੋਈ ਸੁੱਖ ਸਵਾਦ ਨਹੀਂ। ਤੇ ਸਤਿਗੁਰਾਂ ਨੇ ਇੱਕ ਦ੍ਰਿਸ਼ਟਾਂਤ ਹੀ ਦੇਣਾ ਸੀ, ਉਹਨਾਂ ਆਖਿਆ ਕਿ ਭੰਗ ਦਾ ਘੜਾ ਕੇ ਭਰ ਲਓ ਤੇ ਅੰਦਰ ਕੋਈ ਚੁਲਾ ਨਾ ਲੰਘਾਇਆ ਜੇ, ਚੁਲੇ ਕਰ ਕਰਕੇ ਬਾਹਰ ਸੁੱਟੀ ਜਾਇਆ ਜੇ। ਆਖਿਆ ਜੀ ਸਤ ਬਦਨ ਸਿੱਖਾਂ ਨੇ, ਉਹ ਘੜਾ ਭਰ ਲਿਆ ਗਿਆ, ਭੰਗ ਘੋਲੀ ਗਈ, ਹੁਕਮ ਸੀ ਚੁਲਾ ਅੰਦਰ ਨਹੀਂ ਲੰਘਾਉਣਾ, ਕਰ ਕਰਕੇ ਚੁਲੇ ਬਾਹਰ ਸੁੱਟੀ ਜਾਓ। ਇੱਦਾਂ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਸਤਿਗੁਰਾਂ ਨੇ ਆਖਿਆ ਦੱਸੋ ਫਿਰ ਕੋਈ ਅਮਲ ਚੜਿਆ ਜੇ ਇਸ ਭੰਗ ਦਾ। ਸਿੱਖਾਂ ਨੇ ਪਾਤਸ਼ਾਹ ਆਪ ਜੀ ਦਾ ਹੁਕਮ ਸੀ ਕਿ ਕੋਈ ਚੁਲਾ ਅੰਦਰ ਨਾ ਜਾਣ ਦੇਣਾ। ਅਸੀਂ ਜਦੋਂ ਕੋਈ ਚੁਲੀ ਅੰਦਰ ਨਹੀਂ ਲੰਘਾਈ ਤੇ ਬਾਹਰ ਹੀ ਸੁੱਟੀ ਗਈਆਂ ਚੁਲੀਆਂ, ਤੇ ਅੰਦਰ ਜਾਂਦੀ ਕੋਈ ਚੁਲੀ ਤੇ ਭਾਵ ਅਮਲ ਚੜਦਾ, ਤੇ ਜਦੋਂ ਅੰਦਰ ਹੀ ਚੁਲੀ ਨਹੀਂ ਗਈ ਤੇ ਫਿਰ ਕੀ ਕੀਤਾ ਜਾਵੇ, ਅਮਲ ਕਿਵੇਂ ਚੜੇ। ਨਾਲ ਫਿਰ ਬਚਨ ਸਤਿਗੁਰਾਂ ਕੀਤਾ ਵੀ ਫਿਰ ਬਾਣੀ ਦੀਆਂ ਚੁਲੀਆਂ ਹੀ ਹੋ ਰਹੀਆਂ ਨੇ। ਜੇ ਕਿਤੇ ਇੱਕ ਵੀ ਚੁਲੀ ਇੱਕ ਪੰਕਤੀ ਵੀ ਸਾਡੇ ਹਿਰਦੇ ਚ ਵਾਸਾ ਕਰ ਜਾਏ ਤੇ ਸਾਡਾ ਜੀਵਨ ਸੋਨੇ ਤੇ ਸੁਹਾਗੇ ਵਾਲੀ ਵਿਧੀ ਵਾਲਾ ਬਣ ਜਾਏ ਆਪਣੇ ਆਪ। ਫਿਰ ਇਸੇ ਜਗ੍ਹਾ ਤੇ ਆਪ ਜੀ ਨੂੰ ਪਤਾ ਕਿ ਦੱਖਣੀ ਓਂਕਾਰ ਦਾ ਪਾਠ ਸਿੱਖ ਪੜ ਰਿਹਾ ਸੀ। ਪੰਕਤੀ ਸੀ ਕਰਤੇ ਕੀਮਤ ਕਰਤਾ ਜਾਣਾ ਕਹਿ ਜਾਣੇ ਗੁਰਸੂਰਾ। ਇੱਕ ਲਾਂ ਨੂੰ ਹਟਾ ਦਿੱਤਾ, ਪੜਿਆ ਕੀ ਜਾਣੇ ਗੁਰਸੂਰਾ, ਅਰਥ ਤੋਂ ਅਨਰਥ ਹੋ ਗਿਆ, ਜਿਵੇਂ ਤੇ ਅਸਮਾਨ ਦਾ ਫਰਕ ਪੈ ਗਿਆ। ਸਾਧ ਸੰਗਤ ਜੀ, ਸਤਿਗੁਰਾਂ ਦੇ ਕੰਨਾਂ ਚ ਆਵਾਜ਼ ਪਈ, ਸਿੱਖ ਦੀ ਬਾਣੀ ਪੜ ਰਿਹਾ, ਇਹ ਕਹਿ ਰਿਹਾ ਕੀ ਜਾਣੇ ਗੁਰਸੂਰਾ। ਕੋਲ ਬੈਠੇ ਸਿੱਖ ਨੂੰ ਹੁਕਮ ਕੀਤਾ, ਜਾ ਦੋ ਚਾਰ ਥੱਪੜ ਲਾ ਕੇ ਤੇ ਮੇਰੇ ਕੋਲ ਸਿੱਖ ਨੂੰ ਲੈ ਆ। ਉਹਨੇ ਸ਼ੁਕਰ ਕੀਤਾ, ਮੈਨੂੰ ਹੁਕਮ ਹੋਇਆ ਥੱਪੜ ਮਾਰਨ ਦਾ। ਉਹਨੇ ਜਾ ਕੇ ਦੋ ਚਾਰ ਲਾ ਦਿੱਤੇ ਤੇ ਸਤਿਗੁਰਾਂ ਅੱਗੇ ਹਾਜ਼ਰ ਕਰ ਦਿੱਤਾ। ਆਪ ਜੀ ਵਰਗੇ ਮਹਾਤਮਾ ਤੱਤ ਵੇਤਾ ਸੰਗਤ ਚ ਬੈਠੇ ਹੋਏ ਸਨ, ਗਲਾਂ ਚ ਪੱਲੇ ਪਾ ਕੇ ਅਰਜ ਕੀਤੀ, ਮਹਾਰਾਜ ਗਰੀਬ ਨਵਾਜ ਜੀ ਕਿਆ ਸੋਹਣੀ ਬਾਣੀ ਇਹ ਸਿੱਖ ਪੜ ਰਿਹਾ ਸੀ ਤੇ ਆਪ ਜੀ ਨੇ ਥੱਪੜ ਮਰਵਾਏ ਨੇ। ਲੇਕਿਨ ਉਹਨਾਂ ਸਿੱਖਾਂ ਦਾ ਧਿਆਨ ਨਹੀਂ ਸੀ ਕਿ ਬਾਣੀ ਕੀ ਪੜ ਰਿਹਾ ਸੀ, ਸਤਿਗੁਰਾਂ ਨੂੰ ਪਤਾ ਸੀ। ਸਤਿਗੁਰਾਂ ਆਖਿਆ ਨਹੀਂ, ਇਹਨੇ ਜਿਮੀ ਤੇ ਅਸਮਾਨ ਦਾ ਫਰਕ ਪਾ ਦਿੱਤਾ ਹੈ, ਅਰਥ ਤੋਂ ਅਨਰਥ ਕਰ ਦਿੱਤਾ ਹੈ, ਇਹ ਚੰਗਾ ਕੰਮ ਨਹੀਂ ਇਹਨੇ ਕੀਤਾ, ਬਾਣੀ ਸ਼ੁੱਧ ਨਹੀਂ ਪੜੀ, ਤੇ ਕਿਰਪਾ ਕਰੋ ਕੀ ਪੜਿਆ ਸੀ ਸਿੱਖ ਨੇ ਜਿਸ ਕਰਕੇ ਇਹ ਹਾਲਤ ਹੋਈ। ਸਤਿਗੁਰਾਂ ਆਖਿਆ ਇਹ ਕਹਿੰਦਾ ਕਿ ਜਾਣੇ ਗੁਰਸੂਰਾ, ਭਾਵ ਕੇ ਸੂਰਮੇ ਗੁਰੂ ਨੂੰ ਕੋਈ ਪਤਾ ਨਹੀਂ, ਉਹਨੂੰ ਕੁਛ ਪਤਾ ਨਹੀਂ। ਪੰਕਤੀ ਦਾ ਭਾਵ ਤੇ ਇੱਦਾਂ ਸਾਹਮਣੇ ਆ ਰਿਹਾ ਨਾ ਆਪ ਜੀ ਦੇ ਅੱਗੇ ਕਿ ਜਾਂ ਜਾਣਦਾ ਸੂਰਮਾ ਗੁਰੂ ਤੇ ਜਾਂ ਸ੍ਰਿਸ਼ਟੀ ਦਾ ਕਰਤਾ ਹਰਤਾ ਆਪਣੀ ਖੇਡ ਨੂੰ ਜਾਣਦਾ, ਔਰ ਤੀਸਰੇ ਇਨਸਾਨ ਨੂੰ ਪਤਾ ਨਹੀਂ ਕਿ ਕੀ ਉਹਨੇ ਖੇਡ ਜਿਹੜੀ ਰਸ ਛੱਡੀ ਹੈ। ਇਹ ਕਹਿੰਦਾ ਕਿ ਜਾਣੇ ਗੁਰਸੂਰਾ, ਸੂਰਮੇ ਗੁਰੂ ਨੂੰ ਕੁਝ ਪਤਾ ਹੀ ਨਹੀਂ, ਕੁਝ ਨਹੀਂ ਜਾਣਦਾ ਭਾਵ ਇਹ ਕਹਿਣ ਦਾ। ਜਿਸ ਕਰਕੇ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ ਕਿ ਸ਼ੁੱਧ ਬਾਣੀ। ਹੁਣ ਅਰਦਾਸ ਵੀ ਅਰਜ ਬੇਨਤੀ ਆਪ ਜੀ ਕਰ ਰਿਹਾ ਹੈ, ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਜੀ ਨੇ ਬਾਅਦ ਵਿੱਚ ਮੈਨੂੰ ਦੱਸ ਵੀ ਦੇਣਾ ਵੀ ਆਹ ਗਲਤੀ ਹੋਈ ਹੈ, ਗੁਰਬਾਣੀ ਦੀ ਪੰਕਤੀ ਦੀ ਆਹ ਗਲਤੀ ਹੈ, ਕਿਰਪਾ ਕਰਨੀ, ਬੜੀ ਬਖਸ਼ਿਸ਼ ਦੀ ਗੱਲ ਹੈ, ਬਾਅਦ ਵਿੱਚ ਦੱਸਿਆ ਵੀ ਜਾਵੇ। ਪਰ ਜਿੱਥੋਂ ਤੱਕ ਸਾਧ ਸੰਗਤ ਜੀ ਹੋ ਸਕਦਾ ਸਤਿਗੁਰਾਂ ਦੇ ਹੁਕਮ ਅਨੁਸਾਰ ਸਾਨੂੰ ਸ਼ੁੱਧ ਹੀ ਪੜ੍ਹਨੀ ਚਾਹੀਦੀ, ਉਹਨਾਂ ਦਾ ਹੁਕਮ ਹੈ। ਜੇ ਬਾਣੀ ਕੰਠ ਵੀ ਅਸੀਂ ਰੋਜ਼ ਪੜ੍ਹਨੇ ਆ, ਤੀਜੇ ਜਾਂ ਚੌਥੇ ਦਿਨ ਅਸੀਂ ਉੱਤੋਂ ਸਾਨੂੰ ਪੜ੍ਹਨੀ ਚਾਹੀਦੀ, ਜਿਸ ਕਰਕੇ ਜਿਹੜੀ ਸਾਡੀ ਗਲਤੀ ਹੁੰਦੀ ਹੈ ਨਾ ਉਹ ਆਪਣੇ ਆਪ ਨਿਕਲ ਜਾਂਦੀ ਹੈ। ਤੀਸਰੇ ਨੰਬਰ ਦੀ ਗੱਲ ਹੈ, ਸੰਖੇਪ ਚ ਅਰਜ ਕਰਦੇ ਨੇ ਆ ਕਿ ਜਦੋਂ ਦੂਸਰਾ ਜੰਗ ਛੇਵੇਂ ਪਿਤਾ ਗੁਰੂ ਹਰਗੋਬਿੰਦ ਜੀ ਨੇ ਜਿੱਤਿਆ ਹੈ, ਉਹ ਹਰਗੋਬਿੰਦਪੁਰਾ ਨਾਂ ਰੱਖਿਆ ਉਸ ਜਗ੍ਹਾ ਦਾ, ਪਹਿਲਾ ਨਾਂ ਉਹਦਾ ਰਹੇਲਾ ਸੀ, ਭਗਵਾਨ ਜਿਹੜਾ ਘਿਰੜ ਉੱਥੋਂ ਦਾ ਮਾਲਕ ਸੀ, ਉੱਥੇ ਜਾ ਕੇ ਉਹਨਾਂ ਨੇ ਡੇਰਾ ਲਾਇਆ, ਉਹਨੇ ਕੁਝ ਆਪਣੇ ਮਨਮਤ ਵਰਤੀ ਕਿ ਤੁਸੀਂ ਇੱਥੇ ਆਣ ਕੇ ਕਿਉਂ ਬਹਿ ਗਏ ਹੋ। ਸਤਿਗੁਰੂ ਕਹਿਣ ਲੱਗੇ ਇੰਨਾ ਚਿਰ ਅਸੀਂ ਨਹੀਂ ਇੱਥੇ ਬਹਿਣਾ, ਕੁਝ ਸਮੇਂ ਵਾਸਤੇ ਬੈਠਿਆ, ਕੋਈ ਐਸੀ ਗੱਲ ਨਹੀਂ। ਪਰ ਉਹਨੇ ਬੁਰਾ ਭਲਾ ਆਖਣ ਦਾ ਯਤਨ ਬੜਾ ਕੀਤਾ ਸੀ ਸਾਧ ਸੰਗਤ ਜੀ। ਜਦੋਂ ਫਿਰ ਉੱਥੇ ਦੂਸਰਾ ਜੰਗ ਹੋਇਆ, ਕੁੱਲ ਚਾਰ ਕੀਤੇ ਨੇ, ਲੰਬੀ ਕਥਾ ਹੋ ਜਾਂਦੀ ਬਹੁਤ ਹੀ, ਤੇ ਉਹ 15,000 ਦੀ ਫੌਜ ਲੈ ਕੇ ਆਇਆ ਸੀ ਚੜ ਕੇ ਅਬਦੁਲ ਖਾਂ ਸੂਬਾ ਜਲੰਧਰ ਸ਼ਹਿਰ ਦਾ। ਉਹਦੇ ਦੋ ਪੁੱਤਰ ਸਨ, ਕਰੀਮ ਬਖਸ਼ ਰਹੀਮ ਬਖਸ਼, ਤੇ ਚੰਦੂ ਦਾ ਪੁੱਤਰ ਕਰਮ ਚੰਦ ਸੀ, ਭਗਵਾਨ ਘਿਰੜ ਦਾ ਪੁੱਤਰ ਸੀ ਰਤਨ ਚੰਦ। ਇਹ ਪੰਜ ਸੈਨਾ ਦੇ ਮੋਢੀ ਸਨ, 15,000 ਦੀ ਫੌਜ ਇੱਥੇ ਲੈ ਕੇ ਆਏ। ਔਰ ਸਤਿਗੁਰਾਂ ਦਾ ਹੁਕਮ ਕੀ ਸੀ, ਕੰਮ ਕੀ ਸੀ, ਆਉਂਦਿਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਹਨਾਂ ਨੂੰ ਮਾਰ ਕੇ ਭਾਪ ਟੋਇਆ ਪੁੱਟ ਕੇ ਸੁੱਟ ਕੇ ਉੱਤੇ ਥੜਾ ਬਣਾ ਕੇ ਢਾਡੀਆਂ ਦੇ ਕੋਲੋਂ ਸੂਰਮਿਆਂ ਦੀਆਂ। ਸੋ ਸਾਧ ਸੰਗਤ ਜੀ, ਸਮਾਂ ਹੋ ਗਿਆ, ਦਾਸ ਹੁਕਮ ਦੀ ਉਲੰਘਣਾ ਨਹੀਂ ਕਰਨਾ ਚਾਹੁੰਦਾ, ਕਾਫੀ ਗਲਤੀਆਂ ਹੋ ਗਈਆਂ ਹੋਣਗੀਆਂ, ਆਪਣੇ ਆਪ ਨੂੰ ਤੁਸ਼ ਬੁੱਧੀ ਵਾਲਾ ਅਗਿਆਨ ਗਰੀਬ ਮਸਕੀਨ ਤੇ ਹਰ ਇੱਕ ਪੱਖ ਤੋਂ ਛੋਟਾ ਸਮਝਦਾ ਹੋਇਆ, ਦਾਸ ਆਪ ਜੀ ਪੱਖੋਂ ਮਾਫ਼ੀ ਦਾ ਹੱਕਦਾਰ ਹੈ। ਸਭ ਗੱਜ ਕੇ ਆਖੋ ਜੀ, ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸੱਚੇ ਪਾਤਸ਼ਾਹ।